ਪਿੰਡਰਾਂਵਾਲੇ
ਸ਼੍ਰੋਮਣੀ ਅਕਾਲੀ ਦਲ
ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਸਜੀ ਹੋਈ ਗੁਰੂ ਰੂਪ ਸਾਧ ਸਿੰਘ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਗੋਦ ਵਿੱਚ ਸੱਜ ਕੇ ਆਪ ਜੀ ਨੇ ਸੁੰਦਰ ਵਿਚਾਰ ਸ਼੍ਰਵਣ ਕੀਰਤਨ ਬੁਲਾਰਿਆਂ ਪਾਸੋਂ ਵੱਡ ਭਾਗੀ ਬਣੇ ਹੋ। ਸਤਿਗੁਰੂ ਜੀ ਦੀ ਮਹਾਨ ਕਿਰਪਾ ਦਾ ਸਦਕਾ ਜੋ ਇਹ ਧਰਮ ਯੁੱਧ ਮੋਰਚੇ ਦੇ ਨਾਂ ਉੱਪਰ ਸੰਘਰਸ਼ ਜਾਰੀ ਹੈ, ਸਮੇਂ ਸਮੇਂ ਮੁਤਾਬਕ ਗੁਰੂ ਸਾਹਿਬ ਹਰ ਦੇਵਤਾ ਦੇ ਸਮੇਂ ਤੋਂ ਸੁਤੰਤਰਤਾ ਸਹਿਤ ਰੱਖ ਕੇ ਖਾਲਸਾ ਪੰਥ ਨੂੰ ਜਿੱਤ ਬਖਸ਼ ਰਹੇ ਹਨ। ਸੋ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਨੂੰ ਦ੍ਰਿੜਤਾ ਸਹਿਤ ਇਕੱਤਰਤਾ ਨਾਲ ਮਜ਼ਬੂਤ ਹੋ ਕੇ ਚੱਲਣ ਤੋਂ ਹੋਰ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਜ਼ਰੂਰ ਹਾਸਲ ਹੋਵੇਗੀ। ਮੈਂ ਆਪਣੇ ਵੱਲੋਂ ਜਥੇ ਵਿੱਚ ਜਾਣ ਵਾਲੇ ਜਿਤਨੇ ਵੀ ਜਥੇਦਾਰ ਆਏ ਹਨ ਉਹਨਾਂ ਸਾਰਿਆਂ ਦਾ ਅਤੇ ਨਾਲ ਜਾਣ ਵਾਲੇ ਵਲੰਟੀਅਰ ਸਿੰਘਾਂ ਦਾ, ਮਾਈਆਂ ਬੀਬੀਆਂ ਭੈਣਾਂ ਦਾ ਧੰਨਵਾਦ ਕਰਦਾ ਹਾਂ ਅਤੇ ਸਭ ਨੂੰ ਵਧਾਈ ਦਿੰਦਾ ਹਾਂ ਜੋ ਆਪ ਕੁਰਬਾਨੀ ਕਰਨ ਵਾਸਤੇ ਜਾ ਰਹੇ ਹੋ। ਖਾਸ ਤੌਰ ਤੇ ਸੱਚਖੰਡ ਵਾਸੀ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਜੋ ਭਿੰਡਰਾਂ ਵਾਲੇ ਹਨ, ਉਹਨਾਂ ਦੇ ਛੋਟੇ ਭਾਈ ਸੰਤ ਬਾਬਾ ਇੰਦਰ ਸਿੰਘ ਜੀ ਜੋ ਇਸ ਵੇਲੇ ਬਦਨੀ ਕਲਾਂ ਪਿੰਡ ਵਿਚ ਰਹਿ ਕੇ ਕੀਰਤਨ ਦੁਆਰਾ ਗੁਰਮਤ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸੋ ਉਹਨਾਂ ਦੇ ਵੰਸ਼ ਵਿਚੋਂ ਜੋ ਉਹਨਾਂ ਦੇ ਭੈਣ ਜੀ ਹੈ ਉਹਨਾਂ ਦੇ ਵੰਸ਼ ਵਿਚੋਂ ਉਹਨਾਂ ਦਾ ਸਾਰਾ ਪਰਿਵਾਰ ਭਾਈ ਕਰਨੈਲ ਸਿੰਘ ਜੀ ਦਾ ਨਾਲ ਜਾ ਰਿਹਾ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਬਾਕੀ ਜੋ ਵੀ ਥਾਵਾਂ ਥਾਵਾਂ ਤੋਂ ਕਿਸੇ ਵੀ ਇਲਾਕੇ ਵਿਚੋਂ ਕੋਈ ਵੀ ਸੱਜਣ ਆਏ ਹੈ ਸਾਰਿਆਂ ਦਾ ਧੰਨਵਾਦੀ ਹਾਂ ਅਤੇ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਸੰਗਤ ਦੇ ਚਰਨਾਂ ਵਿਚ ਤੇ ਅਖਬਾਰਾਂ ਵਾਲੇ ਨੂੰ ਸੂਚਿਤ ਕਰਨਾ ਚਾਹੁੰਦਾ ਕਿ ਖ਼ਬਰ ਜ਼ਰੂਰ ਪ੍ਰਕਾਸ਼ ਕਰਨ। ਤਾਂ ਚਿੱਠੀ ਅਦਾਸ ਦੇ ਹੱਥ ਵਿਚ ਇੱਕ ਸੱਤ ਚਿੱਠੀਆਂ ਤੇ ਕਾਦੀਆਂ ਦੇ ਇਲਾਕੇ ਵਿਚ ਗਈਆਂ ਹੈ। ਸੋ ਇੱਕ ਪ੍ਰੀਤਮ ਸਿੰਘ ਭਾਟੀਏ ਦੇ ਪਾਸ ਪਹੁੰਚੀ ਹੈ। ਉਹ ਚਿੱਠੀ ਵਿਚ ਵੀ ਕਿਸੇ ਹਿੰਦੂ ਬਾਰੇ ਲਿਖਿਆ ਹੋਇਆ ਹੈ ਕਿ 50,000 ਰੁਪਇਆ ਲੈ ਕੇ ਫਲਾਨੇ ਦਿਨ ਨੂੰ 12/8/83 ਨੂੰ ਸੋ ਰੇਲਵੇ ਲਾਈਨ ਦੇ ਪਾਸ ਜਿੱਥੇ ਭਾਟੀਆ ਸਾਹਿਬ ਦਾ ਸ਼ੈਲਰ ਹੈ, ਉਹ ਚਿੱਠੀ ਜਿਸ ਨੂੰ ਪਾਈ ਉਸ ਨੂੰ ਕਿਹਾ ਹੈ ਕਿ 50,000 ਰੁਪਇਆ ਲੈ ਕੇ ਉੱਥੇ ਫਲਾਨੇ ਟਾਈਮ ਤੇ ਪਹੁੰਚ ਜਾ ਤੇ ਜੇ ਨਾ ਪਹੁੰਚਿਆ ਤੇ ਆਪਣਾ ਕਮਰ ਕਸਾ ਤਿਆਰ ਰੱਖ, ਤੈਨੂੰ ਕੁਝ ਦਿਨਾਂ ਦੇ ਅੰਦਰ ਅੰਦਰ ਖਤਮ ਕਰ ਦੇਣਾ। ਉੱਪਰ ਲਿਖਿਆ ਇੱਕ ਓਅੰਕਾਰ ਖਾਲਸਤਾਨੀ ਜਿੰਦਾਬਾਦ, ਥੱਲੇ ਸਮਾਪਤੀ ਚ ਜਾ ਕੇ ਲਿਖਿਆ ਭਿੰਡਰਾਂ ਵਾਲਾ ਜਿੰਦਾਬਾਦ। ਸੋ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇਹ ਕੰਮ ਗੌਰਮੈਂਟ ਦੀਆਂ ਕਾਲੀਆਂ ਕਰਤੂਤਾਂ ਦਾ ਹੈ ਕਿ ਜਿਹੜੇ ਕੇਸ ਉਸਨੇ ਦਰਜ ਕੀਤੇ ਸੀ, ਸਿੰਘਾਂ ਦੇ ਉੱਪਰ ਝੂਠੇ ਮੁਕੱਦਮੇ ਬਣਾਏ ਸਨ, ਉਹਨਾਂ ਵਿਚੋਂ ਗੁਰੂ ਸਾਹਿਬ ਦੀ ਓਟ ਆਸਰਾ ਤੱਕ ਕੇ ਸਿੰਘ ਸਾਰੇ ਚੜ੍ਹਦੀ ਕਲਾ ਵਿਚ ਰਿਹਾ ਹੋ ਕੇ ਬਰੀ ਹੋ ਕੇ ਆ ਰਹੇ ਹਨ। ਉਸ ਨੂੰ ਛੁਪਾਉਣ ਵਾਸਤੇ, ਆਪਣੀ ਕਾਲੀ ਕਰਤੂਤ ਨੂੰ ਲੁਕਾਉਣ ਵਾਸਤੇ ਤੇ ਜਥੇ ਦੀ ਚੜ੍ਹਦੀ ਕਲਾ ਵੇਖ ਕੇ ਇਸ ਨੂੰ ਦਾਗ ਲਾਉਣ ਵਾਸਤੇ, ਕਲੰਕਿਤ ਕਰਨ ਵਾਸਤੇ ਇਹ ਹਰਕਤ ਗੌਰਮੈਂਟ ਨੇ ਸ਼ੁਰੂ ਕਰ ਦਿੱਤੀ ਹੈ ਕਿ ਆਪਣੇ ਕੁਝ ਟੋਟਾਂ ਨੂੰ, ਆਪਣੇ ਚਾਟੜਿਆਂ ਨੂੰ ਪਰੇਰ ਕੇ ਹਿੰਦੂਆਂ ਦੇ ਨਾਮਾਂ ਉੱਪਰ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਵੱਖਰੀ ਗੱਲ ਕਿ ਹਿੰਦੂ ਸਿੱਖਾਂ ਦਾ ਸਾਥ ਬਹੁਤ ਘੱਟ ਦੇ ਰਹੇ ਆ। ਭਾਵੇਂ ਐਮਰਜੈਂਸੀ ਵੇਲੇ 60 ਕਰੋੜ ਲੋਕਾਂ ਨੂੰ ਸੁਤੰਤਰ ਕਰਨ ਵਾਸਤੇ 2 ਕਰੋੜ ਦੀ ਗਿਣਤੀ ਵਾਲੇ ਲੋਕਾਂ ਵਿਚੋਂ ਵਿਸ਼ੇਸ਼ ਤੌਰ ਤੇ ਅਕਾਲੀ ਦਲ ਨੇ, ਜਿਨ੍ਹਾਂ ਨੂੰ ਸਿੱਖੀ ਦਾ ਮਾਣ ਪ੍ਰਾਪਤ ਹੈ, ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਆਰੰਭ ਕਰਕੇ ਖਾਲਸਾ ਜੀ ਜਿੱਤ ਪ੍ਰਾਪਤ ਕੀਤੀ ਤੇ 60 ਕਰੋੜ ਨੂੰ ਸੁਤੰਤਰ ਕਰਾਉਣ ਵਾਸਤੇ 2 ਕਰੋੜ ਦੀ ਗਿਣਤੀ ਵਿਚੋਂ 40,000 ਦੀ ਗ੍ਰਿਫ਼ਤਾਰੀ ਤੇ ਉਨ੍ਹਾਂ ਛੱਲੀ ਰਾਮ ਹੋਣਾ ਵੀ ਤਾਂ ਉਨ੍ਹਾਂ ਨੂੰ ਪਤਾ ਹੋਵੇਗਾ। ਪਰ ਜੇ ਸਮੁੱਚੇ ਤੌਰ ਤੇ ਪੰਜਾਬੀਆਂ ਦੀ ਸਹੂਲਤ ਵਾਸਤੇ, ਪੰਜਾਬ ਦੀ ਚੜ੍ਹਦੀ ਕਲਾ ਵਾਸਤੇ, ਸਮੂਹ ਨੂੰ ਸੁੱਖ ਦੇਣ ਵਾਸਤੇ ਅਕਾਲੀ ਦਲ ਨੇ ਮੋਰਚਾ ਆਰੰਭਿਆ ਹੋਇਆ ਹੈ, ਤਾਂ ਇਹਦੇ ਵਿਚ 60 ਕਰੋੜ ਦੀ ਗਿਣਤੀ ਵਾਲਿਆਂ ਵਿਚੋਂ ਹੁਣ ਤੱਕ 40 ਸੌ ਵੀ ਨਹੀਂ ਹੋਏ। ਭਾਵੇਂ ਅਸੀਂ ਏਕਤਾ ਨੂੰ ਮੁੱਖ ਰੱਖ ਕੇ ਕਈ ਜ਼ਰੂਰ ਜਾਂਦੇ ਹਾਂ ਜੀ, ਅੱਜ ਪੰਜ ਹਿੰਦੂ ਭਰਾ ਆਏ ਆ, ਅੱਜ ਦਸ ਆਏ ਹੈ, ਤੇ ਜਦੋਂ ਐਮਰਜੈਂਸੀ ਲੱਗੀ ਆਪਾਂ 40,000 ਗਏ ਸੀ, ਜ਼ਿਆਦਾ ਗਿਣਤੀ ਤਾਂ ਬਾਬਾ ਜੀ ਨੂੰ ਪਤਾ ਹੋਵੇਗਾ, ਮੇਰੇ ਸੁਣਨ ਵਿੱਚ ਇੰਨੀ ਆਈ ਹੈ ਪੱਕਾ ਤਾਂ ਬਾਬਾ ਜੀ ਦੱਸ ਦੇਣਗੇ ਕਿੰਨੀ ਸੀ। ਆਪਾਂ 2 ਕਰੋੜ ਦੀ ਗਿਣਤੀ ਵਾਲੇ 40,000 ਜਾਈਏ ਤੇ ਛੱਲੀ ਰਾਮ ਹੋਣੀ 60 ਕਰੋੜ ਦੀ ਗਿਣਤੀ ਚੋਂ 4,000 ਨਾ ਹੋਣ, 4,000 ਹੀ ਇਕਾਰੀ ਏਕਤਾ। ਇੱਕ ਪੁੱਛਿਆ ਅੱਜ ਇੱਕ ਨੇ, ਸੰਤ ਜੀ ਏਕਤਾ ਕਿਵੇਂ ਹੋ ਸਕਦੀ ਹੈ? ਮੈਂ ਕਿਹਾ ਜੀ 40,000 ਗਏ ਸੀ, 1,000-1,000 ਦਾ ਤੁਸੀਂ ਜੱਥਾ ਲਿਆ, ਆਪੇ ਏਕਤਾ ਹੋ ਜੂਗੀ। ਕਹਿੰਦੇ ਜੀ ਇਹ ਤਾਂ ਨਾਮੁਮਕਿਨ ਜਾ ਕੇ, ਫਿਰ ਮੈਂ ਕਿਹਾ ਏਕਤਾ ਕਰਾਵੇਗਾ ਕੌਣ? ਸੋ ਉਹਨਾਂ ਲੋਕਾਂ ਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ, ਜਥੇ ਨੂੰ ਬਦਨਾਮ ਕਰਨ ਵਾਸਤੇ ਇਹ ਥਾਵਾਂ ਥਾਵਾਂ ਤੇ ਚਿੱਠੀਆਂ ਰੰਭ ਪਾਉਣੀਆਂ ਕਰ ਦਿੱਤੀਆਂ। ਤੇ ਚਿੱਠੀਆਂ ਵਾਲਿਆਂ ਨੂੰ ਵੀ ਮੈਂ ਕਹਾਂਗਾ, ਭਾਵੇਂ ਕਿਸੇ ਦੇ ਨਾਂ ਤੇ ਪਾਈ ਚੱਲੋ, ਗੱਲ ਕਦੇ ਨਾ ਕਦੇ ਨਿਕਲਦਿਆਂ ਨਿਕਲ ਜਾਂਦੀ ਹੈ, ਤੇ ਜੇ ਇਹਨਾਂ ਦਾ ਪਤਾ ਲੱਗ ਗਿਆ ਤੇ ਚੰਗੀ ਗੱਲ ਨਹੀਂ ਨਿਕਲਣੀ, ਤਾਂ ਛਿੱਟਾ ਬਹੁਤ ਮਾੜਾ ਨਿਕਲੂ, ਕਿਉਂਕਿ ਜਿਹੜਾ ਜਥੇ ਵੀ ਪਾਗਲ ਹੋਣੀ ਚਾਹੁੰਦਾ ਤੇ ਦਸਵੇਂ ਪਾਤਸ਼ਾਹ ਕਿਸਾਨ ਨੂੰ ਕਲੰਕਿਤ ਕਰਨਾ ਚਾਹੁੰਦਾ, ਕਿਉਂ ਕਿਤੇ ਮੇਰੀ ਜਾਹ ਰੇਖਾ ਆ ਗਿਆ ਤੇ ਲਿਹਾਜ਼ ਮੈਥੋਂ ਵੀ ਨਹੀਂ ਹੋਣਾ। ਸੋ ਇਹ ਚਿੱਠੀਆਂ, ਇਹਦੇ ਵਿੱਚ ਕੁਝ ਕੁ ਨਾਂ ਵੀ ਦਿੱਤੇ ਆ, ਇੱਕ ਤਾਂ ਜਗਮੋਹਨ ਲਾਲ ਆ ਕੋਈ, ਇੱਕ ਤਿਲਕ ਰਾਜ, ਓਮ ਪ੍ਰਕਾਸ਼, ਸੁਭਾਸ਼ ਚੰਦਰ, ਮਹਿੰਦਰ ਲਾਲ, ਬਿਰਜਮੋਹਨ, ਕਿਉਂਕਿ ਨਾਂ ਤਾਂ ਇਹੋ ਜਿਹੇ ਹੋਣੇ ਆ। ਸੋ ਖਾਲਸਾ ਜੀ ਉਹਨਾਂ ਦੇ ਨਾਵਾਂ ਤੇ ਚਿੱਠੀਆਂ ਪਾਈਆਂ, ਇੱਕ ਚਿੱਠੀ ਮੇਰੇ ਕੋਲ ਹੋਰ ਵੀ ਉਹ ਕਿਸੇ ਹੋਰ ਪ੍ਰੇਮੀ ਦੇ ਨਾਂ ਤੇ ਪਾਈ ਹੈ, ਇੱਕ ਸਿੰਘ ਨਾਂ ਵਾਲੇ ਦੇ ਨਾਂ ਤੇ ਵੀ ਪਾ ਦਿੱਤੀ ਆ, ਵੀ ਕਿਤੇ ਇਕੱਲੇ ਹਿੰਦੂਆਂ ਦੇ ਨਾਂ ਤੇ ਹੋਈ ਤੇ ਸ਼ਾਕੀ ਨਾ ਪੈ ਜਾਵੇ। ਸੋ ਪੰਜਾਬ ਐਂਡ ਸਿੰਧ ਬੈਂਕ ਦਾ ਕਾਦੀਆਂ ਵਿੱਚ ਬ੍ਰਾਂਚ ਹੈ, ਉੱਥੋਂ ਜਿਹੜਾ ਸੇਵਾ ਕਰਨ ਵਾਲਾ ਪ੍ਰਮੁੱਖ ਸੇਵਾਦਾਰ ਮੈਨੇਜਰ ਦੇ ਰੂਪ ਵਿੱਚ ਮੈਨੂੰ ਪਤਾ ਲੱਗਾ ਸਿੱਖ ਹੈ, ਤੇ ਉਹਨੂੰ ਚਿੱਠੀ ਤੇ ਲਿਖਿਆ ਕਿ ਤੂੰ 1283 ਨੂੰ 3,00,000 ਰੁਪਇਆ ਲੈ ਕੇ ਫਲਾਨੇ ਥਾਂ ਤੇ ਆ ਜਾਵੀ, ਤਾਂ ਤੇਰੀ ਬੰਦ ਖਲਾਸੀ ਹੈ, ਤੈਨੂੰ ਪਿੰਡਾਂ ਵਾਲੇ ਵੱਲੋਂ ਮੈਨੂੰ ਆਗਿਆ ਹੋ ਗਈ ਹੈ ਤੇ ਮੈਂ ਤੈਨੂੰ ਫਲਾਨੇ ਦਿਨ ਗੱਡੀ ਚਾੜ ਦੇਣਾ, ਪਰ ਤੂੰ ਸਿੱਖੀ ਸਰੂਪ ਵਾਲਾ, ਤੈਨੂੰ ਸਾਰੀ ਡੱਟ ਕੇ ਸਹਾਇਤਾ ਕਰਨੀ ਚਾਹੀਦੀ, ਖੁੱਲ੍ਹਾ ਗੱਫਾ ਲੈ ਕੇ ਆਵੀਂ, ਇਹ ਚਿੱਠੀ 'ਚ ਲਿਖਿਆ। ਸੋ ਇਹੋ ਜਿਹੇ ਲੋਕਾਂ ਤੋਂ ਵੀ ਆਪਾਂ ਬਚਣਾ ਹੈ, ਨਾ ਬਦਨਾਮ ਕਰਨ ਵਾਸਤੇ, ਇਸ ਚੱਲ ਰਹੇ ਮੋਰਚੇ ਦੇ ਵਿੱਚ ਰੁਕਾਵਟਾਂ ਖੜੀਆਂ ਕਰਨ ਵਾਸਤੇ ਹਰ ਹਲਵਾ ਗੌਰਮੈਂਟ ਨੇ ਵਰਤਣਾ, ਉਹਨਾਂ ਤੋਂ ਆਪਾਂ ਨੂੰ ਪੂਰੀ ਸਾਵਧਾਨਤਾ ਨਾਲ ਰਹਿਣਾ ਚਾਹੀਦਾ। ਡਾਕਿਆਂ ਵਿੱਚ, ਚੋਰੀਆਂ ਵਿੱਚ, ਨਸ਼ੇ ਵਰਤਣ ਵਿੱਚ ਇਹ ਟਕਸਾਲ ਦਾ ਵਿਸ਼ਵਾਸ ਨਾ ਸੀ, ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਕਦੇ ਹੋਵੇਗਾ। ਇਹਨਾਂ ਚੀਜ਼ਾਂ ਤੇ ਨਾਂ ਉੱਪਰ ਕੋਈ ਮੇਰਾ ਨਾਂ ਲੈ ਕੇ ਬਾਹਰ ਕੰਮ ਕਰਦਾ ਹੈ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ, ਫੜ ਕੇ ਚੰਗੀ ਤਰ੍ਹਾਂ ਚਾਹਟਾ ਛਕਾ ਦਿਓ, ਤੇ ਜਦੋਂ ਚਾਹਟਾ ਛਕਾਉਣ ਤੋਂ ਪਿੱਛੋਂ ਮੇਰੇ ਕੋਲ ਲਿਆ, ਬਾਕੀ ਕਸਰ ਮੈਂ ਕੱਢ ਦਿਆਂਗਾ। ਤੇ ਇਹ ਨਾ ਹੋਵੇ ਤੁਰੇ ਜਾਂਦੇ ਨੂੰ ਛਕਾਉਣ ਲੱਗ ਜਾਓ, ਮੁੜ ਕੇ ਅੱਗੋਂ ਨਾ ਕਿਸੇ ਨੂੰ ਛਕਾਉਣਾ ਪਵੇ, ਤਸੱਲੀ ਪੂਰੀ ਕਰਕੇ ਛਕਾਇਓ। ਨਰਕ ਧਾਰੀਆਂ ਬਾਰੇ ਅੱਜ ਅਖਬਾਰ ਖਬਰਾਂ ਪੜ੍ਹ ਕੇ ਮਨ ਬੜਾ ਹੈਰਾਨ ਹੋਇਆ, ਨਰਕ ਧਾਰੀਆਂ ਬ੍ਰੈਕਟ ਵਿੱਚ ਨਿਰੰਕਾਰੀਆਂ, ਉਹ ਜਿਨ੍ਹਾਂ ਨੂੰ ਤਾਂ ਲਹਿਜੇ ਦਾ ਪਤਾ ਉਹਨਾਂ ਨੂੰ ਸਮਝ ਤਾਂ ਆਈ ਹੋਵੇਗੀ, ਪਰ ਆਮ ਜਨਤਾ ਦੇ ਮਨ 'ਚ ਭੁਲੇਖਾ ਪੈ ਸਕਦਾ ਕਿ ਭਿੰਡਰਾਂ ਵਾਲੇ ਨੇ ਆਖਿਆ ਹੈ ਕਿ ਨਿਰੰਕਾਰੀ ਜਦੋਂ ਇੱਥੇ ਆਉਣ ਤੇ ਉਹਨਾਂ ਦਾ ਸਵਾਗਤ ਕੀਤਾ ਜਾਵੇ, ਜਾਂ ਤਾਂ ਨਾਲ ਦੱਸ ਦਿੰਦੇ ਕਿ ਜਿਵੇਂ ਗੁਰੂ ਕੇ ਨਿਨਕ ਦਾ ਸਵਾਗਤ ਕਰੀਦਾ ਉਸ ਤਰ੍ਹਾਂ ਕਰਨਾ, ਫੇਰ ਵੀ ਸ਼ੱਕ ਨਾ ਕਿਸੇ ਨੂੰ ਪੈਂਦੀ, ਇਕੱਲੇ ਅੱਖਰ ਲਿਖ ਦਿੱਤੇ ਜੇ ਕਿ ਨਰਕ ਧਾਰੀਆਂ ਦਾ ਸਵਾਗਤ ਭਿੰਡਰਾਂ ਵਾਲੇ ਨੇ, ਕਿਆ ਕਰੋ ਹੁਣ ਇਹਦਾ ਕੀ ਪਤਾ ਕਿਵੇਂ ਕਰਨਾ। ਸਤਿਗੁਰੂ ਕਿਰਪਾ ਕਰਨ, ਆਪਾਂ ਗਲ ਕਿਸੇ ਦੇ ਪੈਣਾ ਨਹੀਂ, ਤੇ ਜੇ ਮੱਲੋ ਮੱਲੀ ਆਣ ਕੇ ਕੋਈ ਗਲ ਚੜੇਗਾ ਫੇਰ ਲਾਉਣ ਤੋਂ ਟਲਣਾ ਨਹੀਂ। ਉਹਨਾਂ ਨੇ ਸਕੀਮਾਂ ਬਣਾਈਆਂ ਕਿ ਘੰਟਾ ਘਰ ਵਾਲੇ ਪਾਸੇ 21-21 ਸਿੰਘਾਂ ਦੇ, 21-21 ਬੰਦਿਆਂ ਦੇ, ਗਲਤੀ ਨਾਲ ਕਿਹਾ ਗਿਆ, 21-21 ਮਨੁੱਖਾਂ ਦੇ ਜਥੇ ਭੇਜ ਕੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਿੰਡਰਾਂ ਵਾਲੇ ਵੀ ਪਿਆਸ ਬੁਝਾ ਦਈਏ, ਤੇ ਇਹਨਾਂ ਨੂੰ ਕਹੀਏ ਜਿੰਨਾ ਖੂਨ ਪੀਣਾ ਪੀ ਲਵੋ, ਤੇ ਜਦੋਂ ਟਕਰਾਅ ਹੋਇਆ ਉਦੋਂ ਕਹਿ ਦਾਂਗੇ ਇਹ ਤਾਂ ਅਕਾਲੀ ਦਲ ਨੇ ਕੰਮ ਕਰਵਾਇਆ ਜਾਂ ਭਿੰਡਰਾਂ ਵਾਲਿਆਂ ਨੇ ਕਰਵਾਇਆ। ਤੇ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ, ਇਹ ਇਲਜ਼ਾਮ ਆਪਣੇ 'ਤੇ ਕੋਈ ਸਿੱਧ ਨਹੀਂ ਹੋਣਾ, ਜੇ ਚਾਹ ਤਾਂ ਛਕਾ ਦਿੱਤਾ ਨਾ, ਕਿਸੇ ਨੇ ਕੋਈ ਨੁਕਸਾਨ ਨਹੀਂ ਹੁੰਦਾ ਗਾ, ਫਿਕਰ ਨਾ ਕਰਿਓ, ਕਿਉਂਕਿ ਸਿੱਖਿਆ ਉਹਨਾਂ ਨੇ ਦਿੱਤੀ ਹੈ। ਜੇ ਉਹ ਸ਼ਾਂਤਮਈ ਨਾਲ ਆਉਣ ਲੱਗੇ ਹੈ ਤੇ ਉਹਨਾਂ ਨੂੰ ਕਿਸੇ ਨੇ ਚਾਹ ਤਾਂ ਛਕਾ ਦਿੱਤਾ ਤੇ ਕਿੰਨੇ ਕੇਸ ਬਣੇਗਾ, ਤੇ ਜੇ ਆਪਣੇ ਸ਼ਾਂਤਮਈ ਗਏ ਸੀ ਉਹਨੇ 13 ਭੁੰਨ ਤੇ ਸੀ, ਉਹਨਾਂ ਦੇ ਕਿੰਨੇ ਕੇਸ ਚੱਲੇ ਸੀ? ਪਾਪਣ ਸਿੰਘ ਲੜਨ ਤਾਂ ਨਹੀਂ ਸੀ ਗਏ ਉਦੋਂ 78 ਵਿੱਚ, 1978 ਨੂੰ ਸ਼ਾਂਤੀ ਨਾਲ ਹੀ ਗਏ ਸੀ ਨਾ, ਸਾਡੇ ਗੁਰੂ ਦੀ ਨਿੰਦਿਆ ਨਾ ਕਰੋ, ਤੇ ਜੇ ਦੁਬਾਰਾ ਉਹ ਸ਼ਾਂਤੀ ਨਾ ਆਉਣਗੇ ਤੇ ਆਪਾਂ ਰਸਤਾ ਅਖਤਿਆਰ ਕਰ ਲਾਂਗੇ ਅੱਗੇ ਜਿਵੇਂ ਗੁਰੂ ਨੂੰ ਭਾਵੇਗਾ। ਮੈਂ ਆਪਣੇ ਵੱਲੋਂ ਜਥੇ ਜਾਣ ਵਾਲੇ ਜਥੇਦਾਰਾਂ ਦਾ, ਸਾਰੇ ਮਾਈਆਂ ਭਾਈਆਂ ਗੁਰਮੁਖਾਂ ਨੌਜਵਾਨਾਂ ਦਾ, ਸਨਮਾਨ ਕਰਦਾ ਤੇ ਜਿਨ੍ਹਾਂ ਸਿੰਘਾਂ ਨੇ ਅੱਜ ਸ਼ਰਾਬ ਛੱਡੀ ਹੈ ਤੇ ਦਾੜੀ ਤੇ ਕੇਸ ਰੱਖਣ ਦਾ ਪਰਨ ਕੀਤਾ ਹੈ ਉਹਨਾਂ ਸਿੰਘਾਂ ਨੂੰ ਵੀ ਬੇਨਤੀ ਕਰਾਂਗਾ ਸਿੰਘੋ ਪਰਨ ਕਰਕੇ ਮੁੱਕਰਨਾ ਨਹੀਂ ਸਿੱਖੀ ਸਰੂਪ ਵਿੱਚ ਸਾਫ਼ ਰਹਿਣਾ ਬਾਣੀ ਪੜ੍ਹਨੀ ਤੇ ਰਹਿਤ ਮਰਜਾਰਾ ਚ ਚੱਲਣਾ ਸਤਿਗੁਰੂ ਕਿਰਪਾ ਕਰਨਗੇ ਜ਼ਰੂਰ ਚੜ੍ਹਦੀ ਕਲਾ ਹੋਵੇਗੀ ਸਦਾ ਕੇ ਸ੍ਰੀ ਨਿਸ਼ਾਨ ਸਾਹਿਬ ਦੇ ਥੱਲੇ ਰਹਿ ਕੇ ਪੰਥ ਦੀ ਨੰਗੇ ਤੱਕ ਡੱਟ ਕੇ ਹਨਾਸ ਕਰਨੀ ਘੁੰਡ ਜਾ ਕੱਢ ਕੇ ਨਹੀਂ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਉਦਮ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਤ ਜੀਓ ਸਭ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਸਜ ਕੇ ਆਪ ਜੀ ਨੇ ਸਟੇਜ ਉੱਪਰ ਬੋਲਣ ਵਾਲੇ ਬੁਲਾਰਿਆਂ ਦੇ ਪਾਸੋਂ ਪਵਿੱਤਰ ਵਿਚਾਰ ਸੁਣ ਕੇ ਆਨੰਦ ਮਾਣਿਆ ਹੈ ਵਡਭਾਗੀ ਬਣੇ ਹੋ ਸਮੇਂ ਦੀ ਘਾਟ ਹੋਣ ਦੇ ਕਾਰਨ ਦਾਸ ਬਹੁਤਾ ਟਾਈਮ ਨਹੀਂ ਲਵੇਗਾ ਕੇਵਲ ਆਏ ਹੋਏ ਵੀਰਾਂ ਦਾ ਧੰਨਵਾਦ ਕਰਦਾ ਹਾਂ ਦਾਸ ਤੋਂ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਉਹਨਾਂ ਨੇ ਵੀ ਆਪਣੇ ਵਿਚਾਰ ਰੱਖਣੇ ਹਨ ਅਤੇ ਮੱਸਿਆ ਦੇ ਸੰਬੰਧ ਵਿੱਚ ਵੀ ਕੁਝ ਵਿਚਾਰ ਤੁਹਾਨੂੰ ਦੇਣਗੇ ਉਹ ਜ਼ਰੂਰ ਸੁਣ ਕੇ ਜਾਣ ਦੀ ਕਿਰਪਾਲਤਾ ਕਰਨੀ ਮੈਂ ਆਪਣੇ ਵੱਲੋਂ ਗੁਰੂ ਪਿਆਰੇ ਸੱਚਖੰਡ ਵਾਸੀ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਟਕਸਾਲ ਵਿੱਚ ਰਹਿ ਕੇ ਸੇਵਕ ਰੂਪ ਵਿੱਚ ਸੇਵਾ ਕਰਦੇ ਹੋਏ ਬਾਬਾ ਸਾਹਰਾ ਸਿੰਘ ਜੀ ਜੋ ਬੜੀ ਸਿਆਣਪ ਨਾਲ ਮਹਿਕੇ ਦੇ ਇੰਚਾਰਜ ਰੂਪ ਵਿੱਚ ਪ੍ਰਮੁੱਖ ਸੇਵਾਦਾਰ ਦੇ ਰੂਪ ਵਿੱਚ ਉੱਥੇ ਸੇਵਾ ਨਿਭਾ ਰਹੇ ਹਨ ਹੁਣ ਤੋਂ ਨਹੀਂ ਜਿਸ ਵੇਲੇ ਪਹਿਲੇ ਵੱਡੇ ਮਹਾਂਪੁਰਖਾਂ ਨੇ ਸੱਚਖੰਡ ਗਮਨ ਕੀਤਾ ਉਦੋਂ ਪਹਿਲਾਂ ਨਾਲ ਰਹਿ ਕੇ ਸਿਮਰਨ ਭਜਨ ਵਿੱਚ ਸਮਾਂ ਬਤੀਤ ਕੀਤਾ ਉਸ ਤੋਂ ਪਿੱਛੋਂ ਸੱਚਖੰਡ ਗਮਨ ਤੋਂ ਉਪਰੰਤ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਨਾਲ ਗੁਰਦੁਆਰੇ ਸਾਹਿਬਾਨ ਦੀ ਇਮਾਰਤ ਦੀ ਸੇਵਾ ਹੋਰ ਉੱਥੋਂ ਦੇ ਜੋ ਕਮਰੇ ਆਦਿਕ ਬਣੇ ਉਹਨਾਂ ਦੀ ਸੇਵਾ ਲੰਗਰ ਦਾ ਪ੍ਰਬੰਧ ਆਈਆਂ ਹੋਈਆਂ ਸੰਗਤਾਂ ਨੂੰ ਸਤਿਕਾਰ ਦੇਣਾ ਉਹ ਸਾਰਾ ਇਹਨਾਂ ਦੇ ਜੁੰਮੇ ਸੀ ਸੋ ਜਿਸ ਵੇਲੇ ਦਾਸ ਦੀ ਗ੍ਰਿਫਤਾਰੀ ਹੋਈ ਆ ਉਸ ਤੋਂ ਪਿੱਛੋਂ ਭਾਈ ਭਾਨ ਸਿੰਘ ਜੀ ਨੇ ਉਸਤਾਦ ਸਾਹਿਬ ਤੁਹਾਨੂੰ ਦੱਸ ਦਿੱਤਾ ਹੈ ਕਿ ਉਸ ਇਨਕੁਆਇਰੀ ਵਿੱਚ ਮੇਰੀ ਗ੍ਰਿਫਤਾਰੀ ਤੋਂ ਪਿੱਛੋਂ ਸਿੰਘ ਸ਼ਹੀਦ ਹੋਏ ਸ਼ਹੀਦ ਸਿੰਘਾਂ ਦੇ ਸੰਬੰਧ ਵਿੱਚ ਅਕਾਲੀ ਦਲ ਵੱਲੋਂ ਜੰਡੀਸਰੀ ਜਾਂਚ ਦੀ ਮੰਗ ਕੀਤੀ ਗਈ ਉਸ ਵਿੱਚ ਵੱਡੇ ਵੱਡੇ ਅਫੀਸਰ ਫਸਣ ਲੱਗੇ ਇਹਨਾਂ ਗੁਰਮੁਖਾਂ ਦੋਹਾਂ ਦੀ ਡਿਊਟੀ ਲੱਗੀ ਸੀ ਸੋ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਪੈਰਵੀ ਕਰ ਰਹੇ ਹਨ ਇਹਨਾਂ ਨੂੰ ਫਸਾਉਣ ਦਾ ਯਤਨ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਜਿਨ੍ਹਾਂ ਤਿੰਨਾਂ ਸਿੰਘਾਂ ਨੂੰ ਪਿੱਛੋਂ ਸਿਰੋਂ ਪਾਉ ਦੀ ਬਖਸ਼ਿਸ਼ ਹੋਈ ਆ ਸਿਹਰੇ ਰੂਪ ਵਿੱਚ ਉਹਨਾਂ ਵਿੱਚ ਭਾਈ ਅਜਾਬ ਸਿੰਘ ਜੀ ਡਰਾਈਵਰ ਅਤੇ ਭਾਈ ਜਗੀਰ ਸਿੰਘ ਜੀ ਤੇ ਭਾਈ ਨਰਿੰਦਰ ਸਿੰਘ ਇਹ ਤਿੰਨੇ ਜਾਣੇ ਸੰਤ ਬਾਬਾ ਉਤਮ ਸਿੰਘ ਜੀ ਨੂੰ ਖੰਡੂਰ ਸਾਹਿਬ ਵੱਲ ਛੱਡ ਕੇ ਵਾਪਸ ਪਰਤ ਰਹੇ ਸਨ ਰਸਤੇ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਘੇਰ ਕੇ ਹੱਥ ਦੇ ਕੇ ਪਹਿਲਾਂ ਖੜੀ ਕੀਤੀ ਜੀਪ ਮਨ ਵਿੱਚ ਖਟਿਆਈ ਹੁੰਦੀ ਤੇ ਸ਼ਹਿਰ ਦੇ ਜੀਪ ਨੂੰ ਦਬਲਦੇ ਦੜਾਉਂਦੇ ਉੱਥੋਂ ਸਚਿਆਈ ਹੋਣ ਦੇ ਕਾਰਨ ਖਾਲਸਾ ਜੀ ਜੀਪ ਖੜੀ ਕੀਤੀ ਅਫੀਸਰ ਨੇ ਹੱਥ ਦਿੱਤਾ ਪੁੱਛਿਆ ਕੀ ਕਾਰਨ ਹੈ ਕਹਿੰਦੇ ਤੁਹਾਨੂੰ ਅਫੀਸਰ ਬੁਲਾਉਂਦਾ ਉੱਤਰ ਕੇ ਉਹਨਾਂ ਦੇ ਕੋਲ ਗਏ ਕੋਲ ਜਾਣ ਤੋਂ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਗ੍ਰਿਫਤਾਰੀ ਦੇ ਵਿੱਚ ਪਿੱਛੋਂ ਜਦੋਂ ਦਾਸ ਨੂੰ ਪਤਾ ਲੱਗਾ ਭਾਈ ਅਮਰੀਕ ਸਿੰਘ ਤੇ ਬਾਬਾ ਸਾਹਰਾ ਸਿੰਘ ਤੇ ਜਥੇ ਦੇ ਹੋਰ ਮੈਂਬਰ ਦਾਸ ਦੇ ਕੋਲ ਬੈਠੇ ਸਨ ਕੋਈ ਵਿਚਾਰ ਕਰ ਰਹੇ ਸੀ ਜੀਪ ਦਾ ਪਤਾ ਲੱਗਣ ਤੋਂ ਇਹਨਾਂ ਨੂੰ ਭੇਜਿਆ ਗਿਆ ਇੱਥੇ ਨਾਨਕ ਨਿਵਾਸ ਵਿੱਚ 18 ਤਰੀਕ ਨੂੰ ਸੰਧੂ ਨੇ ਦੱਸਿਆ ਜੋ ਵਿਚਾਰ ਹੋਈ ਹੈ ਉਸ ਤੋਂ ਪਿੱਛੋਂ ਕਚਹਿਰੀ ਵਿੱਚ ਗਏ ਮਹਾਰਾਜ ਕਿਰਪਾ ਕਰਨ ਸਾਨੂੰ ਸਮਾਪਤ ਤੇ ਬਲ ਵੀ ਬਖਸ਼ਣ ਸਾਰਿਆਂ ਨੂੰ ਹਰਚਰਨ ਸਿੰਘ ਅਜਨਾਲਾ ਜੋ ਇਸ ਵੇਲੇ ਮੰਤਰੀ ਹੈ ਇਹਦੇ ਨਾਲ ਵੀ ਕੁਝ ਵਿਚਾਰ ਹੋਈ ਉਸਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਚੰਡੀਗੜ੍ਹ ਆਇਆ ਕਰੋ ਇਹਨਾਂ ਸੱਜਣਾਂ ਨੇ ਉੱਤਰ ਦਿੱਤਾ ਭਾਈ ਅਮਰੀਕ ਸਿੰਘ ਹੋਣਾ ਨੇ ਕਿ ਅਸੀਂ ਤੇਰੇ ਕੋਈ ਨੌਕਰ ਨਹੀਂ ਹਾਂ ਕਿ ਤੁਹਾਡੇ ਦਰ ਦਰ ਤੇ ਜਾ ਕੇ ਖਰੋਈਏ ਸਾਡਾ ਕੋਈ ਗੁਨਾਹ ਤੇ ਸਾਨੂੰ ਦੱਸੋ ਜਦੋਂ ਇੰਨੀ ਗੱਲ ਕਹੀ ਕੁਰਸੀ ਕੁਦਰਤੀ ਐਸੀ ਇਹ ਬਹੁਤ ਨਾਂ ਕੁਰਸੀ ਆ ਸੰਤ ਵੱਡੇ ਨੂੰ ਕੁਰਸੀ ਕਿਆ ਕਰਦੇ ਕੁਰਸੀ ਖੋਟੇ ਰਸ ਵਿਚ ਪਾ ਦੇਣ ਵਾਲੀ ਵੋਟਾਂ ਲੈਣੀਆਂ ਹੋਣ ਤੇ ਖੋਟੇ ਨੂੰ ਬਾਪੂ ਤੇ ਮਗਰ ਬਾਪੂ ਨੂੰ ਖੋਟਾ ਐਸੀ ਹਾਲਤ ਕੁਰਸੀ ਕਰ ਦਿੰਦੀ ਹੈ। ਜਦੋਂ ਗੱਲ ਇਹਨਾਂ ਨੇ ਸਚਾਈ ਦੀ ਕੀਤੀ ਇਹਨਾਂ ਨੇ ਮੂੰਹ ਤੇ ਤਾਂ ਕੁਝ ਕਿਹਾ ਨਾ। ਜਿਹੜਾ ਗਵਰਨਰ ਸੀ ਉਸ ਮੌਕੇ ਦਾ ਹੁਣ ਬਦਲ ਕੇ ਚਲਿਆ ਗਿਆ ਹੈ, ਉਹਦੇ ਕੰਨ ਵਿਚ ਫੂਕ ਮਾਰ ਦਿੱਤੀ ਕਿ ਇਹ ਸਾਨੂੰ ਘੂਰਦੇ ਬੜਾ, ਸਾਨੂੰ ਤਾੜਦੇ ਬੜਾ, ਸੱਚ ਕਹਿਣ ਤੋਂ ਨੀ ਜਕਦੇ। ਤੇ ਉਹ ਤੁਰਿਆ ਜਾਂਦਾ, ਕਹਿ ਗਿਆ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਵੋ। ਉਸ ਮੌਕੇ ਤੇ ਤਾਂ ਜ਼ੁਰਤ ਪਈ ਨਹੀਂ ਤੇ ਪਿੱਛੋਂ ਜੋ ਦੂਜੇ ਦਿਨ ਮੈਂ ਜੀਪ ਵਾਲਿਆਂ ਵਾਸਤੇ ਭੇਜਿਆ ਵੀ ਜਾਓ ਪੈਰਵੀ ਕਰੋ ਉਹਨਾਂ ਦੀ, ਕਿਉਂਕਿ ਦਾਸ ਦਾ ਸਰੀਰ ਬਹੁਤ ਜ਼ਿਆਦਾ ਢਿੱਲਾ ਸੀ, ਗਲੂਕੋਜ਼ ਦੀਆਂ ਬੋਤਲਾਂ ਉਸ ਵੇਲੇ ਲੱਗਦੀਆਂ ਸੀ। ਇਹ ਨਹੀਂ ਕਿ ਜੀਪ ਫੜੀ ਕਰਕੇ ਜੀਪ ਤੋਂ ਕੁਦਰਤੀ 5-7 ਦਿਨ ਪਹਿਲਾਂ ਸਰੀਰ ਜ਼ਿਆਦਾ ਢਿੱਲਾ ਸੀ। ਇਹਨਾਂ ਨੂੰ ਭੇਜਿਆ ਗਿਆ ਤੇ ਇਹ ਵੀ ਗ੍ਰਿਫ਼ਤਾਰੀ ਕਰ ਲਈ। 12:30 ਵਜੇ ਗ੍ਰਿਫ਼ਤਾਰੀ ਹੋਈ ਹੈ, ਅੰਦਾਜ਼ਾ ਹੈ, ਘੜੀ ਤਾਂ ਮੈਂ ਵੇਖੀ ਨਹੀਂ। 1 ਵਜੇ ਮੈਨੂੰ ਪਤਾ ਲੱਗਾ ਕਿ ਅਮਰੀਕ ਸਿੰਘ ਦੀ ਗ੍ਰਿਫ਼ਤਾਰੀ ਹੋ ਗਈ। ਡਾਕਟਰਾਂ ਨੇ ਕਿਹਾ ਸੀ ਤੂੰ ਹਿੱਲਣਾ ਨਹੀਂ, ਪਰ ਸਮੇਂ ਦੀ ਮਜਬੂਰੀ ਦੇ ਕਾਰਨ ਇੱਥੇ ਆਉਣਾ ਪਿਆ। ਇੱਥੇ ਆ ਕੇ ਖਾਲਸਾ ਜੀ ਹਾਲਾਤ ਵੇਖੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨ, ਹੋਰ ਜਥੇਦਾਰ, ਪ੍ਰਮੁੱਖ ਸੇਵਾਦਾਰ ਕੌਮ ਦੇ ਇਸ ਕੋਈ ਮੌਕੇ ਤੇ ਵਰਤਮਾਨ ਸਮੇਂ ਵਿਚ ਉਦੋਂ ਹਾਜ਼ਰ ਨਹੀਂ ਸੀ। ਵਿਚਾਰ ਕਰਕੇ ਖਾਲਸਾ ਜੀ ਆਪਣੇ ਮਨ ਨਾਲ 6ਵੇਂ ਪਾਤਸ਼ਾਹ ਦੀ ਸਲਾਹ ਕੀ, 6ਵੇਂ ਪਾਤਸ਼ਾਹ ਦਾ ਹੁਕਮ ਲੈ ਕੇ ਸਲਾਹ ਨਹੀਂ, ਸਲਾਹ ਕਿਸੇ ਲੀਡਰ ਦੀ ਤੇ ਭਰਾ ਦੀ ਲਈ ਜਾਂਦੀ, ਗੁਰੂ ਦੀ ਸਲਾਹ ਨਹੀਂ, ਗੁਰੂ ਦਾ ਹੁਕਮ ਹੈ। 6ਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਹੇ ਚੋਜੀ ਪ੍ਰੀਤਮ, ਜੇ ਤਾਂ ਮੈਂ ਆਪਣੀ ਨਿੱਜੀ ਸ਼ੋਹਰਤ ਵਾਸਤੇ ਕੰਮ ਸ਼ੁਰੂ ਕਰ ਰਿਹਾ ਤੇ ਦਾਸ ਨੂੰ ਅਸਫਲਤਾ ਪ੍ਰਾਪਤ ਹੋਵੇ, ਹਾਰ ਹੋਵੇ, ਤੇ ਜੇ ਪੰਥ ਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਤੇ ਧਰਮ ਦੀ ਪ੍ਰਫੁੱਲਤਾ ਵਾਸਤੇ ਕਮਲ ਕਸਾ ਕਰ ਰਿਹਾ ਤੇ ਕਿਰਪਾ ਕਰੋ ਸਾਨੂੰ ਕੌਮ ਤੇ ਪੰਥ ਨੂੰ ਚੜ੍ਹਦੀ ਕਲਾ ਤੇ ਜਿੱਤ ਬਖਸ਼ੋ। ਉਹ ਮੇਰੇ ਚੋਜੀ ਪ੍ਰੀਤ ਮੀਰੀ ਪੀਰ ਦੇ ਮਾਲਕ ਨੇ ਕਿਰਪਾਲਤਾ ਕੀਤੀ ਹੈ ਭਾਈ ਅਮਰੀਕ ਸਿੰਘ ਦੇ ਫੜੇ ਜਾਣ ਤੋਂ। ਇਹ ਗ੍ਰਿਫ਼ਤਾਰੀ 1 ਵਜੇ ਮੈਨੂੰ ਪਤਾ ਲੱਗਾ, 2:30 ਵਜੇ ਮੈਂ ਇੱਥੇ ਪਹੁੰਚਿਆ, 5 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ, ਸ਼ਾਇਦ ਹੋ ਸਕਦਾ ਮੇਰਾ ਅੰਦਾਜ਼ਾ ਗਲਤ ਹੋਵੇ, ਮੈਂ ਪੜ੍ਹਿਆ ਨਹੀਂ, ਹਿਸਟਰੀ ਪੜ੍ਹਨ ਵਾਲਿਆਂ ਨੂੰ ਪਤਾ ਹੋਵੇਗਾ, ਪਰ ਜਿਤਨੀ ਕੁ ਮੇਰੀ ਬੁੱਧ ਵਿਚਾਰ ਰੱਖਦੀ ਹੈ ਉਹਦੇ ਮੁਤਾਬਕ ਮੈਨੂੰ ਪਤਾ ਲੱਗਾ ਕਿ ਅੱਜ ਤੱਕ ਇਹ ਕਿਤੇ ਨਹੀਂ ਹੋਵੇਗਾ ਕਿ 2.5 ਘੰਟੇ ਵਿੱਚ ਗੌਰਮੈਂਟ ਨਾਲ ਚੱਕਰ ਕਿਤੇ ਲੱਗੀ ਹੋਵੇ, ਮੋਰਚਾ ਲਾਇਆ ਹੋਵੇ। ਹੋ ਸਕਦਾ ਪਹਿਲੀ ਵਾਰ ਦਾ ਮੋਰਚਾ ਹੋਵੇ। 2:30 ਵਜੇ ਪਤਾ ਲੱਗ ਕੇ 5 ਵਜੇ ਜਥਾ ਅਰਦਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੋਰਿਆ ਗਿਆ। ਰਾਤ ਨੂੰ ਤਕਰੀਬਨ 1 ਵਜੇ ਦੇ ਲਗਭਗ ਸਿੰਘਾਂ ਦੀ ਗ੍ਰਿਫ਼ਤਾਰੀ ਹੋਈ। ਸਾਰੀ ਰਾਤ ਬਾਰਿਸ਼ ਪੈਂਦੀ ਰਹੀ। 16 ਜਥੇ 4 ਅਗਸਤ ਤੱਕ ਖਾਲਸਾ ਜੀ ਇੱਥੋਂ ਚੱਲਦੇ ਰਹੇ। 4 ਅਗਸਤ ਨੂੰ ਸਮੁੱਚੇ ਤੌਰ ਤੇ ਸਾਰੇ ਪੰਥ ਨੇ ਇਕੱਤਰ ਹੋ ਕੇ ਡਿਕਟੇਟਰ ਸਾਹਿਬ ਬਾਬਾ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੂੰ ਮੰਨ ਕੇ ਅੱਗੇ ਇਕੱਤਰਤਾ ਸਹਿਤ ਇਹ ਮੋਰਚਾ ਆਰੰਭ ਕੀਤਾ। ਹੁਣ ਤੱਕ ਉਹ ਜਾਰੀ ਹੈ। ਅੱਜ ਜਥੇ ਦੇ ਮੈਂਬਰ, ਫੈਡਰੇਸ਼ਨ ਦੇ ਮੈਂਬਰ, ਮੈਂ ਕਹਿ ਲਵਾਂ ਸਮੁੱਚੇ ਤੌਰ ਤੇ ਸਿੱਖ ਜਗਤ ਦੀ ਪਨੀਰੀ ਤੇ ਸਤਿਕਾਰਯੋਗ ਗੁਰੂ ਪਿਆਰੇ ਬਾਬਾ ਸਾਰਾ ਸਿੰਘ ਜੀ, ਸੱਚਖੰਡ ਵਾਸੀ ਮਹਾਂਪੁਰਖ, ਜਿਨ੍ਹਾਂ ਮਹਾਂਪੁਰਖਾਂ ਨੇ ਦਾਸ ਵਰਗੇ ਨਿਕੰਮੇ ਤੇ ਕੀੜੇ ਤੇ ਗੰਦਗੀ ਦੇ ਭਰੇ ਹੋਏ ਥੈਲੇ ਨੂੰ ਇਹ ਸੰਗਤ ਦੇ ਜੋੜੇ ਝਾੜਨ ਵਾਸਤੇ ਸਮਾਂ ਆਪਣੇ ਦਿਲ ਦੀ ਗਹਿਰਾਈ ਵਿੱਚੋਂ ਗੁਪਤ ਰੂਪ ਵਿੱਚ ਬਖਸ਼ਿਸ਼ ਕੀਤਾ। ਮੇਰਾ ਕਹਿਣ ਤੋਂ ਭਾਵ ਹੈ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਜਿਨ੍ਹਾਂ ਦੀ ਵਰਸੀ ਸੰਗਰਾਂਦ ਵਾਲੇ ਦਿਨ ਮਨਾਈ ਜਾ ਰਹੀ ਹੈ, ਭਾਦਰੋਂ ਦੀ ਸੰਗਰਾਂਦ ਨੂੰ, ਉਹਨਾਂ ਦੇ ਲਾਡਲੇ ਸਪੁੱਤਰ ਭਾਈ ਅਮਰੀਕ ਸਿੰਘ ਜੀ ਜੋ ਫੈਡਰੇਸ਼ਨ ਦੇ ਪ੍ਰਧਾਨ, ਉਹਨਾਂ ਦੇ ਨਾਲ ਹੀ ਅਮਰਜੀਤ ਸਿੰਘ ਚਾਵਲਾ, ਸੁਰਿੰਦਰ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਗਿੱਲ, ਇਹ ਤਾਰ ਕੇ ਪ੍ਰੇਮੀ ਤੇ ਤਿੰਨੇ ਜਿੰਨਾ ਪਹਿਲਾਂ ਦੇ ਨਾਂ ਲਏ ਹੈ ਉਹ ਅੱਜ ਰਿਹਾ ਹੋ ਕੇ ਆਏ ਹੈ। ਪਰ ਇਸ ਸੰਬੰਧ ਵਿੱਚ ਇੱਕ ਮੈਂ ਬੇਨਤੀ ਕਰ ਦੇਣੀ ਜ਼ਰੂਰੀ ਯੋਗ ਸਮਝਦਾ ਹਾਂ। ਖਾਸ ਕਰਕੇ ਅਖਬਾਰਾਂ ਵਾਲੇ ਪ੍ਰੇਮੀਆਂ ਨੂੰ ਬੇਨਤੀ ਕਰਾਂਗਾ ਤੇ ਗੌਰਮੈਂਟ ਨੂੰ ਚੇਤਾਵਨੀ ਤੇ ਚੈਲੰਜ ਵੀ ਕਰਦਾ ਹਾਂ। ਕਈਆਂ ਵੀਰਾਂ ਦਾ ਖਿਆਲ ਹੈ ਵੀ ਅੱਜ ਇੱਥੇ ਕੋਲੇ ਆ ਕੇ ਕਰਕੇ ਚੈਲੰਜ ਕਰਦਾ ਹੈ, ਪਰ ਜਿਨ੍ਹਾਂ ਨੇ ਟੇਪਾਂ ਸੁਣੀਆਂ ਉਹ ਨਹੀਂ ਕਹਿਣਗੇ, ਕਿਉਂਕਿ ਇਸ ਤੋਂ ਪਹਿਲਾਂ ਬਹੁਤ ਮੇਰਾ ਹੋ ਚੁੱਕਿਆ। ਸਰਕਾਰ ਵਾਲੇ ਤੇ CID ਵਾਲੇ ਚੇਤੇ ਰੱਖਿਓ ਤੇ ਕਿਤੇ ਇਹ ਨਾ ਕਹਿ ਲਓ ਵੀ 4-5-7-8 ਆ ਗਏ ਆ ਤੇ ਕੰਮ ਮੁੱਕ ਗਿਆ। ਨਹੀਂ, ਜਿਹੜੇ ਜੇਲ੍ਹਾਂ ਵਿੱਚ ਰਹਿ ਰਹੇ ਆ ਉਹਨਾਂ ਵੀਰਾਂ ਨੂੰ ਪੂਰਨ ਭਰੋਸਾ ਦਵਾਉਂਦਾ ਹਾਂ। ਜਿਹੜੇ ਪਾਕਿਸਤਾਨ ਵਿੱਚ ਗਏ ਹੋਏ ਆ, ਮੱਧਿਆ ਪ੍ਰਦੇਸ਼ ਵਿੱਚ ਫਸੇ ਹੋਏ ਆ, ਗੁਰਬਚਨ ਨਰਕ ਧਾਰੀਏ ਦੇ ਨਾਂ ਉੱਪਰ ਵਰੰਚ ਜਿਨ੍ਹਾਂ ਦੇ ਜਾਰੀ ਭਗੌੜੇ ਕਰਾਰ ਦਿੱਤਾ ਹੋਇਆ, ਜਿਹੜੂ ਕਾਂਡ ਵਿੱਚ ਫਸਾਏ ਹੋਏ ਆ, ਜਾਂ ਇਸੇ ਤਰ੍ਹਾਂ 25 ਦੇ ਕੇਸਾਂ ਦੇ ਸੰਬੰਧ ਵਿੱਚ ਤਰਨਤਾਰਨ ਦੇ ਸਬੰਧ ਵਿੱਚ ਹੋਰ ਮੋਗੇ ਵੱਲੋਂ ਬਠਿੰਡੇ ਵੱਲੋਂ ਪਤਾ ਲੱਗਾ ਮੈਨੂੰ ਬਹੁਤ ਫੈਡਰੇਸ਼ਨ ਦੇ ਵਿਦਿਆਰਥੀ ਹੋਰ ਸਾਰੇ ਦਲਾਂ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਮੁਖਾਂ ਨੂੰ ਗੌਰਮੈਂਟ ਨੇ ਆਪਣੀ ਕੋਝੀ ਨੀਤੀ ਦੇ ਅਧੀਨ ਪਸਾਉਣ ਦੀ ਕੋਸ਼ਿਸ਼ ਆਰੰਭ ਕੀਤੀ ਹੋਈ ਹੈ। ਜਦੋਂ ਤੱਕ ਉਹ ਸਾਰੇ ਸਿੰਘ ਰਿਹਾ ਹੋ ਕੇ ਮੀਰੀ ਪੀਰ ਦੇ ਮਾਲਕ ਦੇ ਚਰਨਾਂ ਨੂੰ ਛੂੰਹਦੇ ਨਹੀਂ, ਪ੍ਰਾਪਤ ਨਹੀਂ ਕਰਦੇ, ਤਦੋਂ ਤੱਕ ਮਤਾਂ ਗੌਰਮੈਂਟ ਇਹ ਖਿਆਲ ਕਰੇ ਕਿ ਸ਼ਾਇਦ ਕੋਈ ਕੰਮ ਠੱਪ ਹੋ ਜਾਵੇਗਾ। ਸੰਪੂਰਨ ਸਿੰਘਾਂ ਦੀ ਸੰਪੂਰਨ ਰਿਹਾਈ ਤੇ ਆਨੰਦਪੁਰ ਦੇ ਮਤੇ ਦੀ ਸੰਪੂਰਨਤਾ ਪੂਰੀ ਪ੍ਰਾਪਤੀ, ਜਦੋਂ ਤੱਕ ਇਹ ਪ੍ਰਾਪਤ ਨਹੀਂ ਹੁੰਦੀ ਮਤਾਂ ਖਿਆਲ ਕਰਨ ਸ਼ਾਇਦ ਪਿੰਡਰਾਂ ਵਾਲੇ ਦਾ ਇੰਨਾ ਕੰਮ ਸੀ, ਚੁੱਕ ਕੇ ਕਛਹਿਰਾ ਕਿਸੇ ਪਾਸੇ ਉੱਡ ਜਾਵੇਗਾ, ਲੌਂਗੋਵਾਲ ਇਕੱਲਾ, ਦੂਜੇ ਲੀਡਰ ਬਾਹਰਲੀਆਂ ਸ਼ਹਿਰਾਂ ਤੇ, ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੁੰਦਾ ਦੋਵੇਂ ਇੱਥੇ ਹੈ। ਬਾਕੀ ਲੀਡਰਾਂ ਦਾ ਮੈਂ ਸਤਿਕਾਰ ਕਰਦਾ, ਪਾਣੀ ਕਿਹੜਾ ਕਰਦਾ, ਸੈਰ ਸਪਾਟੇ ਦਾ ਜਿਹਦਾ ਚਿੱਤ ਕਰਦਾ ਕਰੇ ਨਾ ਕਰੇ ਉਹਦੀ ਮਰਜ਼ੀ ਹੈ, ਪਰ ਇਹ ਕਿਸੇ ਨਾਲ ਸਾਡਾ ਵਿਤਕਰਾ ਨਹੀਂ। ਪੂਰੀਆਂ ਮੰਗਾਂ ਜਦੋਂ ਤੱਕ ਨਹੀਂ ਹੁੰਦੀਆਂ ਗੌਰਮੈਂਟ ਵਾਲਿਓ, ਤਦੋਂ ਤੱਕ ਇਹ ਮੋਰਚਾ ਜਾਰੀ ਰਹਿਣਾ ਭਾਵੇਂ ਕਿਤਨੀ ਕੁਰਬਾਨੀ ਦੇਣੀ ਪਵੇ। ਇੱਕ ਖਬਰ ਅੱਜ ਦਾਸ ਨੂੰ ਮਿਲੀ ਹੈ, ਸੰਤ ਬਾਬਾ ਹਾਕਮ ਸਿੰਘ ਜੀ ਮਸਤੂਆਂ ਦੇ ਬੁੰਗੇ ਨਾਲ ਨਾਂ ਦੇ ਨਾਲ ਮਸ਼ਹੂਰ ਹੈ ਦਮਦਮਾ ਸਾਹਿਬ, ਤੇ ਮੈਂ ਅਖਬਾਰਾਂ ਵਾਲਿਆਂ ਨੂੰ ਜ਼ਰੂਰ ਕਹਾਂਗਾ ਇਹ ਖਬਰ ਮੇਰੀ ਜ਼ਰੂਰ ਦੇ ਦਿਓ, ਅੱਖਰ ਭਾਵੇਂ ਘੱਟ ਲਾ ਲਓ ਪਰ ਕੜਾਕੇਦਾਰ ਜ਼ਰੂਰ ਲਾਇਓ। ਪਹਿਲਾਂ ਤਾਂ ਮੈਤੇ ਚੰਦੋ ਕਲਾ ਹਮਲਾ ਕੀਤਾ ਖਤਮ ਕਰਨ ਵਾਸਤੇ ਟਕਸਾਲ ਨੂੰ ਨਹੀਂ ਹੋਈ, ਫਿਰ ਮੈਤੇ ਯਤਨ ਕੀਤਾ ਟਕਸਾਲ ਖਤਮ ਨਹੀਂ ਹੋਈ, ਫਿਰ ਬੰਬੇ 30,000 ਦਾ ਘੇਰਾ ਪਾ ਟਕਸਾਲ ਇਹਨਾਂ ਦੇ ਅਧੀਨ ਨਹੀਂ ਹੋਈ, ਉਦੋਂ ਪਿੱਛੋਂ ਅਮਰੀਕ ਸਿੰਘ ਹੋਣੇ ਨੂੰ ਫੜਿਆ, ਯਤਨ ਕੀਤਾ, ਮੀਰੀ ਪੀਰ ਦੇ ਮਾਲਕ ਨੇ ਕਿਰਪਾ ਕੀਤੀ, ਜਿਸ ਦਾ ਕਾਰਜ ਤਿੰਨ ਹੀ ਕੀਆ ਮਾਨਸ ਜਾਂ ਵਿਚਾਰ ਆਰਾਮ ਕਿਰਪਾਲਤਾ ਕਰ ਦਿੱਤੀ, ਉਹਦੇ ਵਿੱਚ ਵੀ ਸਰਕਾਰ ਸਫਲ ਨਹੀਂ ਹੋ ਸਕੀ। ਫਿਰ ਇਹਨਾਂ ਨੇ ਯਤਨ ਕੀਤਾ, ਉਹਦੇ ਵਿੱਚ ਮੈਂ ਕਹਾਂਗਾ ਮਾਫ਼ ਵੀ ਕਰਨ ਸੰਗਤ, ਕੁਝ ਕੁ ਸਾਡੇ ਸਿੱਖਾਂ ਦੇ ਆਸ ਦੇ ਕਾਰਨ ਇਹਨਾਂ ਨੂੰ ਰੱਤੀ ਕਿਤਨੀ ਸਫਲਤਾ ਹੋਈ ਹੈ, ਬਾਬੇ ਬਕਾਲੇ ਰੱਤੀ ਕਿਤਨੀ ਪੂਰੀ ਨਹੀਂ, ਉਹ ਵੀ ਸਾਡੀ ਢਲਿਆਈ ਦੇ ਕਾਰਨ ਹੀ ਸੌਂ ਰਹੇ। ਤੇ ਉਦੋਂ ਪਿੱਛੋਂ ਉਹਨਾਂ ਨੇ ਯਤਨ ਕੀਤਾ ਬੁੰਗਾ ਮਸਤੂਆਣਾ ਅਸਥਾਨ ਦਮਦਮਾ ਸਾਹਿਬ ਗੁਰੂ ਕੀ ਕਾਂਸੀ ਸਾਬੋ ਕੀ ਤਲਵੰਡੀ, ਜਿੱਥੋਂ ਇਹ ਟਕਸਾਲ ਦੀ ਸਿਰਜਣਾ ਹੋਈ ਹੈ, ਜਿੱਥੋਂ ਬਾਬਾ ਦੀਪ ਸਿੰਘ ਜੀ ਨੇ ਸਿੱਖਿਆ ਲੈ ਕੇ ਇਸ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਸੀ ਤਲੀ ਤੇ ਰੱਖਿਆ। ਅੱਜ ਹੁਣੇ ਮੈਨੂੰ ਸਟੇਜ ਤੇ ਬੈਠੇ ਨੂੰ ਪਤਾ ਲੱਗਾ ਕਿ ਉਸ ਇਲਾਕੇ ਜਿਹੜਾ SSP ਹੈ ਉਹਨੇ ਹੁਣ ਉੱਥੋਂ ਬੁੰਗੇ ਵਿੱਚ ਰਹਿਣ ਵਾਲੇ ਵੱਡੇ ਬਾਬਾ ਜੀ ਦਾ ਨਾਂ ਮਿੱਠਾ ਸਿੰਘ, ਇਹਨਾਂ ਦਾ ਨਾਂ ਬਾਬਾ ਹਾਕਮ ਸਿੰਘ, ਤੇ ਜਿਹੜੇ ਉੱਥੇ ਵਿਦਿਆਰਥੀ ਪੜ੍ਹਦੇ ਹੈ ਉਹਨਾਂ ਸਾਰਿਆਂ ਦੇ ਵਰੰਟ ਬਣਾ ਕੇ ਤੇ ਇਹਨਾਂ ਨੂੰ ਗ੍ਰਿਫ਼ਤਾਰ ਕਰਕੇ ਤੇ ਇਹਨਾਂ ਨੂੰ ਕੋਠੀਆਂ ਵਿਖਾਉਣ ਦੀ ਉਹਨਾਂ ਨੇ ਨੀਤੀ ਪ੍ਰਗਟ ਅਪਣਾ ਲਈ ਹੈ। ਸੋ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਹਾਂ, ਭਾਵੇਂ ਮੈਂ ਇਹਨਾਂ ਖਿਆਲਾਂ ਦਾ ਤਾਂ ਨਹੀਂ ਵੀ ਕਹਿਣਾ ਚਾਹੁੰਦਾ, ਚੈਲੇਂਜ ਕਰਦੇ ਹਾਂ, ਗੰਭੀਰ ਛਿੱਟੇ ਨਿਕਲਣਗੇ ਬਹੁਤਾ ਤਾਂ ਨਹੀਂ ਰੱਖਦਾ, ਪਰ ਕਈ ਵਾਰੀ ਸਟੇਜ ਨੂੰ ਮੁੱਕ ਰੱਖ ਕੇ ਕਹਿਣਾ ਪੈਂਦਾ ਹੈ। ਇਹ ਜਿਹੜਾ ਬੁੰਗਿਆਂ ਤੇ ਗੁਰਦੁਆਰਿਆਂ ਤੇ ਛਾਉਣੀਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਠਿੰਡੇ ਵਾਲੇ SSP ਨੂੰ ਮੈਂ ਦੱਸਣਾ ਚਾਹੁੰਦਾ ਸਟੇਜ ਤੋਂ, ਮੈਂ ਬੰਦਾ ਉਹੀ ਹੈ ਜਿਹਦੇ ਕੋਲੇ ਅੱਜ ਤੋਂ 5 ਦਿਨ ਪਹਿਲਾਂ ਤੇਰੇ ਰਿਸ਼ਤੇਦਾਰ ਇਸ ਤਰਲੇ ਕੱਢ ਕੇ ਗਏ ਹੈ ਵੀ ਪਿੰਡਰਾਂ ਵਾਲੇ ਨੂੰ ਕਹਿ ਰਹੇ ਹੋ ਅਸੀਂ ਤੇਰੇ ਹਾਂ ਤੂੰ ਸਾਡਾ ਹੈ, ਸਾਡੇ ਤੇ ਜਰਾ ਕਿਰਪਾ ਰੱਖੀ ਤੇ ਮੈਂ ਕਦੇ ਕਿਸੇ ਨੂੰ ਕੁਝ ਕਿਹਾ ਵੀ ਨਹੀਂ। ਆ ਸਾਰਾ ਸਿੰਘ ਕੋਲ ਬੈਠਾ ਸੰਤ ਬਾਬਾ ਲੌਂਗੋਵਾਲ ਜੀ ਦੀ ਬਾਤ ਬੋਲਦੇ ਰਹੇ, ਅੱਜ ਵੀ ਬੋਲਣਗੇ, ਮੈਂ ਬਹੁਤਾ ਕਹਾਂ ਕਹਿਣਗੇ ਨਾਲ ਦੇ ਨੂੰ ਕਹਿ ਰਿਹਾ। ਇਹਦੇ ਉੱਪਰ ਚੜ੍ਹ ਕੇ ਜਿਹੜੇ ਕਰਮਚਾਰੀ ਨੇ ਇਹਦੀ ਕਿਰਪਾਨ ਲਾਈ ਤੈਨੂੰ ਕੁੱਟਿਆ ਉੱਤੇ ਚੜ੍ਹ ਕੇ, ਉਹ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਕੱਲ ਅੱਜ ਇਹਨਾਂ ਦੀ ਰਿਹਾਈ ਹੋਈ ਹੈ ਤੇ ਕੱਲ ਬੰਦੇ ਭੇਜੇ ਕਿ ਬਾਬਾ ਸਾਰਾ ਸਾਨੂੰ ਪੁੱਛ ਲਿਓ, ਬਾਬਾ ਜੀ ਮੈਂ ਤਾਂ ਕੁਝ ਨਹੀਂ ਕਿਹਾ, ਉਹ ਮੇਰੇ ਕੋਲ ਰਿਹਾਈ ਨੀ, ਤੈਨੂੰ ਚਿੰਤਾ ਪੈ ਗਈ ਹੁਣੇ। ਸੋ ਗੌਰਮੈਂਟ ਵਾਲਾ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਕਦੇ ਬੁੰਗਿਆਂ ਤੇ ਨਿਗਾਹ, ਕਦੇ ਛਾਉਣੀਆਂ ਤੇ ਨਿਗਾਹ, ਕਦੇ ਗੁਰਦੁਆਰਿਆਂ ਤੇ ਨਿਗਾਹ, ਕਦੇ ਨਾਨਕ ਨਿਵਾਸ ਤੇ ਨਿਗਾਹ, ਤੇ 15 ਤਰੀਕ ਨੂੰ 21 ਮਨੁੱਖਾਂ ਦਾ ਇੱਕ ਜਥਾ ਆ ਰਿਹਾ ਨਰਕਧਾਰੀਆਂ ਦਾ, ਤੇ ਇਹ ਗੌਰਮੈਂਟ ਦੀ ਰਚੀ ਹੋਈ ਇੱਕ ਸਾਜਿਸ਼ ਹੈ। 78 ਨੂੰ ਵੀ ਉਹਨਾਂ ਨੂੰ ਇੱਥੇ ਸੱਦ ਕੇ ਗੜਬੜ ਕਰਾਈ ਸੀ, ਤੇ ਹੁਣ ਵੀ ਖਾਲਸਾ ਦੀ ਗੌਰਮੈਂਟ ਚਾਹੁੰਦੀ ਹੈ ਕਿ ਧਰਮ ਜੋ ਮੋਰਚਾ ਚੜ੍ਹਦੀ ਕਲਾ ਜਾ ਰਿਹਾ, ਸਿੱਖ ਕੌਮ ਇੱਥੇ ਇਕੱਠੀ ਹੋਈ ਹੈ, ਤੇ ਕਿਸੇ ਤਰੀਕੇ ਨਾਲ ਅਕਾਲੀ ਦਲ ਨੂੰ ਤੇ ਟਕਸਾਲਾਂ ਨੂੰ ਸੰਪਰਦਾਵਾਂ ਨੂੰ ਬਦਨਾਮ ਕੀਤਾ ਜਾਵੇ ਤੇ ਇੱਥੇ ਭੇਜ ਕੇ ਟਕਰਾਓ ਉਹਨਾਂ ਦਾ ਕੀਤਾ ਜਾਵੇ ਤੇ ਮੈਂ ਨਰਕ ਧਾਰੀਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਦਿੱਲੀ ਜਦੋਂ 10 ਦਿਨ ਰਹੇ ਹੈ ਤੇ ਤੁਹਾਨੂੰ ਕਿਹਾ ਸੀ ਜੇ ਜਾਣ ਤੇ ਜੁਰਤ ਤੇ ਅਣਖਾ ਤੁਸੀਂ ਆਪਣਾ ਭਵਨ ਦਿੱਲੀ ਖੋਲ ਕੇ ਵਿਖਾਓ ਉਦੋਂ ਛੱਡ ਕੇ ਮਸੂਰੀ ਚਲਿਆ ਗਿਆ ਸੀ ਇਹਨਾਂ ਦਾ ਮੁੰਡਾ ਫਿਰ ਬੱਚਿਆਂ ਦਾ ਪਤਾ ਚੜ ਗਿਆ ਨਾ ਤਾਂ ਤੇ ਇਹ ਉੱਥੇ ਠਹਿਰਿਆ ਨਹੀਂ ਸੀ ਤੇ ਨਰਕ ਧਾਰੀਆਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਜੇ ਤਾਂ ਚੁੱਪ ਚਾਂਦ ਸਿੰਘ ਕੁਝ ਬਹੁਤ ਇਸ ਪਾਸੇ ਧਿਆਨ ਜ਼ਿਆਦਾ ਨਹੀਂ ਦਿੰਦੇ ਕਿਤੇ ਮਾੜਾ ਮੋਟਾ ਜੇ ਤਾਂ ਟਕਾ ਰੱਖਣਾ ਤੇ ਚੰਗੀ ਗੱਲ ਹੈ ਤੇ ਜੇ ਸਾਰਿਆਂ ਨੂੰ ਇਹੀ ਰਸਤਾ ਪੜ ਲਿਆ ਕਿ ਜਿਹੜੇ ਰਸਤੇ ਗੁਰਬਚਨ ਹੈਗਾ ਉਸੇ ਰਸਤੇ ਜਾਣਾ ਜੀ ਸਦਕੇ ਉਹ ਤੁਹਾਡਾ ਸਤਿਕਾਰ ਇੱਥੇ ਸੰਗਤ ਪੂਰਾ ਕਰੇਗੀ ਤੇ ਜੇ ਤੂੰ ਬਚਣਾ ਚਾਹੁੰਦੇ ਤੇ ਫਿਰ ਸਰਕਾਰ ਦੇ ਹੱਥ ਤੇ ਚੜ੍ਹ ਕੇ ਤੇ ਇੱਧਰ ਨੂੰ ਆਉਣ ਦਾ ਮੂੰਹ ਨਾ ਕਰਿਓ ਤੇ ਜੇ ਜ਼ਰੂਰ ਇੱਥੇ ਰਸਤੇ ਲੰਘਣਾ ਤੇ ਫਿਰ ਮੀਰੀ ਪੀਰ ਦੇ ਮਾਲਕ ਨੇ ਰਾਜਯੋਧ ਨੂੰ ਕਿਹਾ ਸੀ ਵੀ ਉਹ ਹਸਨ ਖਾਂ ਦੂਤ ਗਿਆ ਤਾਂ ਰਾਜਯੋਧ ਮਹਾਰਾਜ ਕਹਿੰਦੇ ਰਾਜਯੋਧ ਨੂੰ ਛੱਡ ਦਿਓ ਤਾਂ ਰਾਜਯੋਧ ਕਹਿੰਦੇ ਸੱਚੇ ਪਾਤਸ਼ਾਹ ਜਸੂਸ ਹੈ ਮਹਾਰਾਜ ਕਹਿੰਦੇ ਸਰਨ ਵਿੱਚ ਰਹੇਗਾ ਤੇ ਕੁਝ ਲੈ ਲਵੇਗਾ ਤੇ ਜੇ ਬਹੁਤ ਔੜਾ ਪਰਾ ਕਰੇਗਾ ਜਿੱਥੇ 35,000 ਲਗਾਉਣੇ ਇੱਕ ਵਿੱਚ ਉਸ ਰਸਤੇ ਲੰਘ ਜਾਵੇਗਾ ਮੈਂ ਬਾਬਾ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੂੰ ਥੋੜ੍ਹਾ ਜਿਹਾ ਕਹਿੰਦੇ ਨਰਮ ਹੈ ਉਹ ਉਹਨਾਂ ਦੀ ਮਰਜ਼ੀ ਹੈ ਸਾਡਾ ਵੈਰ ਕਿਸੇ ਨਾਲ ਹੈ ਨਹੀਂ ਆਏ ਨੂੰ ਅਸੀਂ ਨਾਰਾਜ਼ ਮੋੜਦੇ ਨਹੀਂ ਤੇ ਸਰਕਾਰ ਦੇ ਹੱਥੀ ਚੜ੍ਹ ਕੇ ਜਾਣ ਬੁੱਝ ਕੇ ਪੰਗਾ ਲੈਣਾ ਤੇ ਫਿਰ ਜੀ ਸਦ ਕੇ ਆਉਣ ਤੇ ਸਿੱਖਾਂ ਨੂੰ ਮੈਂ ਬੇਨਤੀ ਕਰਾਂਗਾ ਸਮੁੱਚੇ ਤੌਰ ਤੇ ਗੱਲ ਕਿਸੇ ਦੇ ਪੈਣਾ ਨਹੀਂ ਤੇ ਜੇ ਦਿੱਲੀਓਂ ਚੜ੍ਹ ਕੇ ਇੱਥੇ ਟਕਰਾਉਣ ਵਾਸਤੇ ਇੱਥੇ ਲੜਾਉਣ ਵਾਸਤੇ ਧਰਮ ਯੁੱਧ ਮੋਰਚੇ ਦੇ ਵਿੱਚ ਵਿਘਨ ਪਾਉਣ ਵਾਸਤੇ ਨਰਕ ਧਾਰੀਆਂ ਰਾਹ ਵਿੱਚ ਦੀ ਆਉਣ ਤੇ ਜੋ ਹੁਕਮਨਾਮਾ ਜਾਰੀ ਹੋਇਆ ਉਹਦੀ ਪੂਰੀ ਪੂਰੀ ਪਾਲਣਾ ਕਰਿਓ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਪਹਿਲਾਂ ਗਲਤੀ ਹੋ ਗਈ ਮਾਫ਼ ਕਰਿਓ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਸ ਧੰਨਵਾਦ ਕਰਦਾ ਤੇ ਸ਼੍ਰੋਮਣੀ ਅਕਾਲੀ ਦਲ ਸਮੁੱਚੇ ਤੌਰ ਤੇ ਸਿੱਖ ਜਗਤ ਵਿਸ਼ੇਸ਼ ਤੌਰ ਤੇ ਸਮੂਹ ਸੰਪਰਦਾਵਾਂ ਤੇ ਸਭ ਤੋਂ ਵਿਸ਼ੇਸ਼ ਤੌਰ ਤੇ ਜਹਾਜ਼ ਅਗਵਾ ਕਰਨ ਵਾਲੇ ਤੇ ਮੋਟਰਸਾਈਕਲ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਗੋਦ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ ਸਭ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਖਾਲਸਾ ਜੀ ਅੱਜ ਆਪਾਂ ਮੀਰ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸਤਿਗੁਰੂ ਜੀ ਦੇ ਪਵਿੱਤਰ ਸਾਜੇ ਹੋਏ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜ ਕੇ ਗੁਰੂ ਸਾਹਿਬ ਜੀ ਦੀ ਗੋਦ ਦਾ ਨਿੰਘ ਮਾਣ ਰਹੇ ਹਾਂ ਸਾਰੇ ਵਡਭਾਗੀ ਹਾਂ ਜੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਕੰਮ ਆਰੰਭ ਕੀਤਾ ਸੀ ਉਸ ਵਿੱਚੋਂ ਕੁਝ ਹਿੱਸਾ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਸਫਲਤਾ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਬਾਕੀ ਜੋ ਹੋਰ ਬੇਅੰਤ ਅਜੇ ਸਿੰਘ ਜੇਲ੍ਹਾਂ ਵਿੱਚ ਤਸੀਹੇ ਚੱਲ ਰਹੇ ਹਨ ਉਹਨਾਂ ਸੰਬੰਧੀ ਭਾਵੇਂ ਕੁਝ ਲੋਕਾਂ ਦੇ ਖਿਆਲ ਹੋਣਗੇ ਕਿ ਸ਼ਾਇਦ ਇਹ ਜਿਹੜਾ ਮੋਰਚਾ ਹੈ ਜਾਂ ਜੋ ਭਿੰਦਰਾਂ ਵਾਲੇ ਨਾਲ ਨਾਲ ਚੱਲ ਰਹੇ ਸਨ ਭਾਈ ਅਮਰੀਕ ਸਿੰਘ ਤੇ ਸਾਰਾ ਸਿੰਘ ਦੀ ਰਿਹਾਈ ਤੋਂ ਪਿੱਛੋਂ ਸ਼ਾਇਦ ਹੁਣ ਟੇਕ ਕੇ ਬੈਠ ਜਾਣਗੇ ਸੌ ਜਾਣਗੇ ਕੋਈ ਸਾਥ ਨਹੀਂ ਦੇਣਗੇ ਤੇ ਭੁਲੇਖਾ ਸੰਗਤਾਂ ਨੂੰ ਮਨ ਚ ਨਹੀਂ ਰੱਖਣਾ ਚਾਹੀਦਾ ਮੈਂ ਆਪਣੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਵਾਸ ਸਾਫ਼ ਕਰਕੇ ਰਿਣੀ ਹਾਂ ਧੰਨਵਾਦੀ ਹਾਂ ਜੋ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਬੇਨਤੀ ਸੰਗਤ ਦੀ ਪ੍ਰਵਾਨ ਕੀਤੀ ਤੇ ਸੰਗਤਾਂ ਨੂੰ ਖੁਸ਼ੀਆਂ ਬਖਸ਼ ਕੀਤੀਆਂ ਹਨ ਸਮੁੱਚੇ ਤੌਰ ਤੇ ਸਿੱਖ ਜਗਤ ਸ਼੍ਰੋਮਣੀ ਅਕਾਲੀ ਦਲ ਸਮੂਹ ਸੰਪਰਦਾਵਾਂ ਅਤੇ ਸ਼ਹੀਦਾਂ ਦਾ ਜੋ ਖੂਨ ਡੁੱਲਿਆ ਹੈ ਉਸ ਦੀ ਕਿਰਪਾ ਦਾ ਸਦਕਾ ਜਹਾਜ਼ ਅਗਵਾ ਕਰਨ ਵਾਲੇ ਤੇ ਮੋਟਰਸਾਈਕਲ ਵਾਲੇ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿਨ੍ਹਾਂ ਦੇ ਉੱਦਮ ਦਾ ਸਦਕਾ ਜਿਨ੍ਹਾਂ ਤੋਂ ਭੈ ਖਾ ਕੇ ਗੌਰਮੈਂਟ ਨੂੰ ਖਾਲਸਾ ਜੀ ਆਪਣੇ ਵੱਲ ਸੋਚਣਾ ਪੈ ਗਿਆ ਹੈ ਕਿ ਅਸੀਂ ਕਿਸ ਤਰੀਕੇ ਨਾਲ ਰਹਿਣਾ ਹੈ ਪਰ ਉਹ ਤਾਂ ਗੌਰਮੈਂਟ ਦੇ ਉਹ ਕਰਮਚਾਰੀ ਸੋਚ ਰਹੇ ਜਿਨ੍ਹਾਂ ਨੇ ਪਾਪ ਕੀਤਾ ਆਪਾਂ ਇਸ ਸੋਚਣੀ ਤੇ ਮਜਬੂਰ ਹੋ ਗਏ ਹਾਂ ਤੇ ਅਸੀਂ ਕੇਸ ਦੇ ਦੌਰੇ ਨੂੰ ਸਾਫ਼ ਰੱਖ ਕੇ ਦੁਨੀਆਂ 'ਚ ਕਿਸ ਤਰੀਕੇ ਨਾਲ ਵਿਚਰਨਾ ਹੈ ਇਸ ਨੂੰ ਸਾਫ਼ ਰੱਖ ਕੇ ਵਿਚਰਨ ਵਾਸਤੇ ਇੱਕੋ ਇੱਕ ਰਾਹ ਹੈ ਕਿ ਜਿਸ ਅਸਥਾਨ 'ਤੇ ਅੱਜ ਆਪਾਂ ਪਹੁੰਚੇ ਹਾਂ ਇੱਥੇ ਸਾਰੇ ਹੀ ਮਾਈ ਭਾਈ ਜਿਨ੍ਹਾਂ ਨੇ ਅਜੇ ਨੁਗਰੇ ਪੁਣੇ ਦੀ ਜੂਠ ਨਹੀਂ ਲਾਈ ਅੰਮ੍ਰਿਤ ਨਹੀਂ ਛਕਿਆ, ਗੁਰੂ ਕੇ ਜਹਾਜ਼ ਤੇ ਨਹੀਂ ਚੜੇ, ਉਹ ਅੱਜ ਪੜਨ ਕਰਕੇ ਜਾਓ, ਮੈਂ ਸਮਝਾਂਗਾ ਤਾਂ ਹੀ ਆਪਣੀ ਦਿੱਤੀ ਹੋਈ ਵਧਾਈ ਤੇ ਪੂਰੀ ਸਫਲਤਾ ਸਹਿਤ ਹੋਵੇਗੀ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਠੰਡੇ ਬਾਟੇ ਦਾ, ਉਹ ਅੰਮ੍ਰਿਤ ਛਕਣ ਵਾਸਤੇ ਪੜਨ ਕਰੋ। ਐਤਵਾਰ ਅਤੇ ਬੁੱਧਵਾਰ ਵਾਲੇ ਦਿਨ ਚੌਥੇ ਖੰਡੇ ਬਾਟ ਦਾ ਅੰਮ੍ਰਿਤ ਤਿਆਰ ਹੁੰਦਾ ਸਤਿਗੁਰੂ ਦੇ ਅਸਥਾਨ ਤੇ, ਸੰਗਰਾਂਦ ਵਾਲੇ ਦਿਨ ਮਿੱਥੇ ਤਿਆਰ ਹੁੰਦਾ। ਜਿੱਥੇ ਸੰਗਤ ਦਾ ਦਿਲ ਹੈ, ਇੱਛਾ ਹੈ, ਉੱਥੇ ਛਕੋ, ਪਰ ਕਿੰਤੂ ਪ੍ਰੰਤੂ ਨੇ ਕਰਨਾ ਅੰਮ੍ਰਿਤ ਦੋਹਾਂ ਥਾਵਾਂ ਤੇ ਇੱਕੋ ਹੀ ਗੁਰਬਾਣੀ ਦਾ ਪੜ੍ਹ ਕੇ ਬਣਾਇਆ ਜਾਂਦਾ, ਤਿਆਰ ਕੀਤਾ ਜਾਂਦਾ ਹੈ। ਮੈਂ ਆਪਣੇ ਆਪ ਤੇ ਮਹਿਸੂਸ ਕਰਦਾ ਹਾਂ ਕਿ ਜੇ ਆਪਾਂ ਗੁਰੂ ਸਾਹਿਬ ਦੀ ਹੋਰ ਵੀ ਬਹੁਤੀ ਖੁਸ਼ੀ ਪ੍ਰਾਪਤ ਕਰਨ ਤੇ ਸੁੱਖ ਹਾਸਲ ਕਰਨਾ, ਇਸ ਪਾਸੇ ਚੱਲਾਂਗੇ ਤੇ ਬਹੁਤੀ ਛੇਤੀ ਆਪਾਂ ਨੂੰ ਸਫਲਤਾ ਪ੍ਰਾਪਤ ਹੋਵੇਗੀ। ਬਾਕੀ ਜੋ ਜੋ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਹੈ, ਉਹਨਾਂ ਦੀ ਤਾਂ ਕੌਮ ਸਦਾ ਹੀ ਆਪਾਂ ਸਾਰੇ ਹੀ ਕਰਜਾਈ ਹਾਂ। ਪਰ ਜਿਹੜੇ ਸਿੰਘ ਕੁਰਬਾਨੀਆਂ ਕਰਕੇ ਜੇਲ੍ਹ ਦੇ ਤਸੀਹੇ ਝੱਲ ਕੇ ਆਏ ਹੈ, ਕਿਉਂਕਿ ਗਰਮੀ ਬੜੀ ਬਹੁਤ, ਮੈਂ ਇਸ ਪਾਸੇ ਵਧਣਾ ਨਹੀਂ ਚਾਹੁੰਦਾ, ਜੋ ਜੋ ਤਸੀਹੇ ਇਹਨਾਂ ਨੂੰ ਦਿੱਤੇ ਹੈ ਉਹਨਾਂ ਸਾਰਿਆਂ ਦੀ ਜਾਣਕਾਰੀ ਦਾਸ ਨੂੰ ਮਿਲ ਗਈ ਹੈ। ਉਹਨਾਂ ਸਾਰਿਆਂ ਬਾਰੇ ਸੰਗਤ ਵਿੱਚ ਵਿਸਥਾਰ ਸਾਹਿਬ ਦੱਸਿਆ ਜਾਵੇ ਤਾਂ ਟਾਈਮ ਬੜਾ ਲੱਗੇਗਾ ਤੇ ਕਈਆਂ ਪ੍ਰੇਮੀਆਂ ਦਾ ਮਨ ਵੀ ਬੜਾ ਦੁਖੇਗਾ। ਪਰ ਸਤਿਗੁਰੂ ਅੱਗੇ ਹੁਣ ਇਹੀ ਅਰਦਾਸ ਕਰਨੀ ਚਾਹੀਦੀ ਹੈ, ਜਦਾ ਬਾਣ ਲਾਗਿਓ ਤਦਾ ਰੋਸ ਜਾਗਿਓ, ਕਿਰਪਾ ਕਾਲ ਤੇਰੀ ਭਇਓ ਜੀਤ ਮੇਰੀ, ਰਣਗ ਜੀਤ ਆਏ ਜੈਨਗ ਜੀਤ ਗਾਏ ਦੇ ਮੁਤਾਬਕ ਚੱਲ ਕੇ ਆਪਾਂ ਨੂੰ ਹੱਥ ਲੈਣ ਵਾਸਤੇ ਤਤਪਰ ਰਹਿਣਾ ਚਾਹੀਦਾ ਹੈ। ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਰੱਥਾ ਬਖਸ਼ਣ। ਮੈਂ ਆਪਣੇ ਵੱਲੋਂ ਜੇਲ੍ਹ ਵਿੱਚੋਂ ਆਏ ਹੋਏ ਨਾ ਇਸ ਕਰਕੇ ਨਹੀਂ ਲੈਂਦਾ, ਉਹਨਾਂ ਟਾਈਮ ਬਹੁਤਾ ਲੱਗਦਾ ਜੋ ਬੈਂਕ ਸਿੰਘਾਂ ਨੇ ਨਾਂ ਲਏ ਹੈ, ਸਾਰੇ ਹੀ ਆਉਣ ਵਾਲੇ ਵੀਰਾਂ ਦਾ ਬਹੁਤ ਸਵਾਸ ਸਵਾਸ ਕਰਕੇ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਤਿਗੁਰੂ ਦਾ ਆਸਰਾ ਲੈ ਕੇ ਸਿੱਖੀ ਸ਼ਾਨ ਨੂੰ ਉੱਚਿਆਂ ਰੱਖਦਿਆਂ ਹੋਇਆ ਸਰੀਰਕ ਤੁਸੀਂ ਇਹ ਬੈਂਕ ਚੱਲੇ ਹਨ। ਪਰ ਸਰਕਾਰ ਅੱਗੇ ਨਿਆਂ ਨਹੀਂ, ਕਿਸੇ ਪ੍ਰਕਾਰ ਦੀ ਕਾਂ ਨਹੀਂ ਮੰਨੀ, ਸਤਿਗੁਰੂ ਨੇ ਕਿਰਪਾ ਕੀਤੀ ਹੈ, ਕੌਮ ਨੇ ਸਾਥ ਦਿੱਤਾ ਹੈ। ਮੈਂ ਆਪਣੇ ਵੱਲੋਂ ਵਿਸ਼ੇਸ਼ ਤੌਰ ਤੇ ਸਮੁੱਚੇ ਸੋ ਸਿੱਖ ਜਗਤ ਦਾ ਰੋਮ ਰੋਮ ਕਰਕੇ ਰਿਣੀ ਹਾਂ, ਕਰਜਾਈ ਹਾਂ ਤੇ ਧੰਨਵਾਦੀ ਵੀ ਹਾਂ। ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਏਕਤਾ ਬਖਸ਼ਣ। ਸਮਾਪਤੀ ਵਿੱਚ ਬੇਨਤੀ ਹੈ ਕਿ ਜਿਵੇਂ ਤੁਸੀਂ ਹੁਣੇ ਹੀ ਗਾਇਨ ਕਰਨ ਵਾਲੇ ਢਾਡੀ ਸਿੰਘਾਂ ਪਾਸੋਂ ਸ਼ਰਮ ਕੀਤਾ ਹੈ, ਇਸ ਸੰਬੰਧ ਵਿੱਚ ਇੱਕ ਬੇਨਤੀ ਕਰਨੀ ਜ਼ਰੂਰੀ ਯੋਗ ਸਮਝਦਾ ਹਾਂ। ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਢਿੰਡਰਾ ਮਹਿਤਾ ਵਾਲੇ, ਉਹਨਾਂ ਮਹਾਂਪੁਰਖਾਂ ਦੀ ਬਰਸੀ 16, 17 ਅਤੇ 18 ਤਰੀਕ ਨੂੰ, 16 ਨੂੰ ਰਹਿਣ ਸਭਾਈ ਕੀਰਤਨ ਹੋਵੇਗਾ, 17 ਤਰੀਕ ਸੰਗਰਾਂਦ ਵਾਲੇ ਦਿਨ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬਹੁਤ ਵੱਡਾ ਇਕੱਠ ਹੋਵੇਗਾ। ਸੋ ਉਸ ਸਥਾਨ ਤੇ ਬੋਲਣ ਵਾਲੇ ਜੋ ਢਾਡੀ ਹਨ, ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ, ਉਸ ਦਿਨ ਸਿੱਖ ਮਰਜ਼ਾਦਾ ਮੁਤਾਬਕ ਗੁਰੂ ਸਾਹਿਬ ਦੇ ਆਸੇ ਅਨੁਸਾਰ ਸਿੱਖੀ ਸਿਧਾਂਤਾਂ ਤੇ ਚੱਲਦਿਆਂ ਹੋਇਆਂ ਧਰਮ ਯੁੱਧ ਮੋਰਚੇ ਦੇ ਸੰਬੰਧ ਵਿੱਚ ਗੁਰਮਤ ਦੇ ਅਨੁਸਾਰ ਜਿਹੜਾ ਕੋਈ ਚੰਗੀ ਕਵਿਤਾ ਸੁਣਾਵੇਗਾ ਉਹਦਾ ਸਤਿਕਾਰ ਕੀਤਾ ਜਾਵੇਗਾ, ਬਹੁਤ ਸਤਿਗੁਰੂ ਦੀ ਕਿਰਪਾ ਦੇ ਨਾਲ। ਪਰ ਉਸ ਵਾਸਤੇ ਇੱਕ ਬੇਨਤੀ ਜ਼ਰੂਰੀ ਹੈ, ਕਵਿਤਾ ਭਾਵੇਂ ਕਿਤਨੀ ਚੰਗੀ ਹੋਵੇ ਪਰ ਸਤਿਕਾਰ ਵਿਸ਼ੇਸ਼ ਉਸ ਵਿਅਕਤੀ ਦਾ ਕੀਤਾ ਜਾਵੇਗਾ ਜਿਹੜਾ ਘੱਟ ਤੋਂ ਘੱਟ ਤੁਹਾਡੀਆਂ ਵਿੱਚੋਂ 5 ਬਾਣੀਆਂ ਸੁਣਾਵੇ ਤੇ ਸਚੇਤ ਖੜੋ ਕੇ ਸ਼ਰਾਬ ਛੱਡਣ ਦਾ ਪਾਰਨ ਕਰੇ, ਜਿਹੜੇ ਪੀਂਦੇ ਆ, ਜਿਹੜੇ ਨਹੀਂ ਪੀਂਦੇ ਉਹ ਤਕਨੀਕ ਹੀ ਹੈ, ਤੇ ਅੰਮ੍ਰਿਤ ਛਕਣ ਜਿਨ੍ਹਾਂ ਨਹੀਂ ਛਕਿਆ, ਤੇਲ ਕਿਰਪਾਨਾਂ ਪਾਈਆਂ ਵਿਖਾਵੇ ਮਾਤਰ ਤੇ ਅੰਮ੍ਰਿਤ ਨਹੀਂ ਛਕਿਆ, ਉਹਨਾਂ ਨੂੰ ਬੇਨਤੀ ਕਰਾਂਗਾ ਉਹ ਅੰਮ੍ਰਿਤ ਛਕਣ। ਜਿਹੜੇ ਅੰਮ੍ਰਿਤ ਛੱਕ ਕੇ ਝਲਿਆਈ ਦੇ ਸਹਿਤ ਹੋਏ ਆ ਉਹ ਆਪਣੀ ਕੁਤਾਹੀ ਦੀ ਮੁਆਫ਼ੀ ਅਕਾਲ ਤਖ਼ਤ ਸਾਹਿਬ ਤੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਮੰਗਣ, ਤੇ 5 ਬਾਣੀਆਂ ਜਿਹੜਾ ਪੜ੍ਹੇਗਾ ਤੇ ਕਵਿਤਾ ਵੀ ਚੰਗੀ ਸੁਣਾਵੇਗਾ ਉਹਦਾ ਸਿਰੋਪਾ ਦੇ ਰੂਪ ਵਿੱਚ ਹੀ ਸਤਿਕਾਰ ਹੋਵੇਗਾ। ਗੁਰੂ ਸਾਹਿਬ ਨੂੰ ਪਾਇਆ ਤੇ ਸ਼ਾਇਦ ਮੈਂ ਕੀ ਸਤਿਕਾਰ ਹੀ ਉਹਦਾ ਵਾਹਵਾ ਹੋ ਜਾਵੇ ਸੰਗਤ ਵਿੱਚੋਂ। ਹੁਕਮ ਹੋਇਆ ਤਾਂ ਜ਼ਰੂਰ ਕਹਿ ਦਿਓ, ਮੈਂ ਤਾਂ ਜ਼ਰੂਰ ਹੀ ਕਹਿ ਦਿੰਦਾ ਹਾਂ, ਤੇ ਇਹ ਵੀ ਸਹਾਇਤਾ ਹੋਵੇਗੀ ਇਸ ਪਾਸੇ ਅੱਜ ਧਿਆਨ ਦੇਣ ਵਾਸਤੇ, ਤਾਂ ਮਨ ਵਿੱਚ ਰੁਚੀ ਆਈ ਹੈ। ਮਹਾਂਪੁਰਖਾਂ ਨਾਲ ਇੱਕ ਵਾਰ ਵਿਚਾਰ ਹੋਈ ਸੀ, ਵਕੀਲ, ਪ੍ਰੋਫੈਸਰ, ਪ੍ਰਿੰਸੀਪਲ, ਗ੍ਰੰਥੀ, ਸੰਤ ਮਹਾਤਮਾ, ਰਾਜੀ ਕੀਰਤਨ ਕਰਨ ਵਾਲੇ ਪ੍ਰਚਾਰਕ, ਜੇ ਇੰਨੇ ਕੁ ਥਾਂ ਪੂਰੇ ਪੂਰੇ ਸੁਧਰ ਜਾਣ, ਨਸ਼ੇ ਤੋਂ ਬਚਣ, ਕਿਰਪਾਨ ਲਾਉਣ ਤੋਂ ਸੰਕੋਚ ਕਰਨ, ਪਰਪੱਕਤਾ ਸਹਿਤ ਰਹਿਣ ਤੇ ਬਾਣੀ ਬਹੁਤੀ ਪੜ੍ਹਨ ਤੇ ਜਾਪ ਕਰਨ, ਇੰਨਾ ਕੁ ਥਾਂ ਸੁਧਰ ਜਾਵੇ ਤੇ ਤਖ਼ਤ ਤੇ ਖੜੋ ਕੇ ਮੈਂ ਨਿਸ਼ਚੇ ਨਾਲ ਕਹਿ ਸਕਦਾ ਹਾਂ ਜੋ ਗੁਰੂ ਕੀ ਪਿਆਰੀ ਸੰਗਤ ਬੈਠੀ ਹੈ ਇਹਨਾਂ ਦੀ ਇਹ ਜ਼ਰੂਰਤ ਨਹੀਂ ਹੋਵੇਗੀ ਕਿ ਕੀਤੀ ਹੋਈ ਸਤੀਕ ਤੋਂ ਪਿੱਛੇ ਅੰਮ੍ਰਿਤ ਨਾ ਛਕਣ। ਉਹਦਾ ਮੁੱਖ ਕਾਰਨ ਇਹ ਹੈ ਅਸੀਂ ਗੱਜ ਵੀ ਘਸਾਉਂਦੇ ਹਾਂ, ਪ੍ਰਚਾਰ ਵੀ ਦੱਬ ਕੇ ਕਰੜਾ ਕਰਦੇ ਹਾਂ, ਪਰ ਸ਼ਾਮ ਨੂੰ ਜਦੋਂ ਸੋਹਣਾ ਹੁੰਦਾ ਉਦੋਂ ਕਹਿੰਦੇ ਗਲਾ ਖਰਾਬ ਹੋ ਗਿਆ, ਪੀਤੀ ਬਿਨਾਂ ਸਾਫ਼ ਨਹੀਂ ਹੁੰਦਾ, ਉਹ ਫਿਰ ਜਿਹੜੇ ਸੁਣਨ ਵਾਲੇ ਹੁੰਦੇ ਕਹਿੰਦੇ ਸਾਡਾ ਗੁਜ਼ਾਰਾ ਨਹੀਂ ਹੁੰਦਾ। ਇਸ ਵਾਸਤੇ ਢਾਡੀ ਸਿੰਘ ਤੇ ਕਵੀਸ਼ਰ ਸਿੰਘ ਜਿਹੜੇ ਹੈ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ, ਉਸ ਦਿਨ ਵੱਧ ਤੋਂ ਵੱਧ ਗੁਰਮਤ ਮੁਤਾਬਕ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਮਹਿਮਾ ਬਾਰੇ ਵਿਚਾਰ ਹੋਵੇ, ਕਵਿਤਾ ਦੇ ਰੂਪ ਵਿੱਚ ਸਿੱਖੀ ਸਿਧਾਂਤਾਂ ਦੇ ਮੁਤਾਬਕ ਹੋਵੇ, ਤੇ ਧਰਮ ਯੁੱਧ ਮੋਰਚੇ ਦੇ ਵਿੱਚ ਜੋ ਸਿੱਖਾਂ ਦੇ ਉੱਪਰ ਤਸ਼ੱਦਦ ਹੋਇਆ ਉਹਦੇ ਸੰਬੰਧ ਵਿੱਚ ਜਿਹੜੇ ਰਾਜੀ ਢਾਡੀ ਸੁਚੱਜੇ ਢੰਗ ਨਾਲ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ, ਉਹਨਾਂ ਦਾ ਸਤਿਕਾਰ ਵੀ ਕੀਤਾ ਜਾਵੇਗਾ। ਮੈਂ ਆਪਣੇ ਵੱਲੋਂ ਸਮੇਂ ਨੂੰ ਮੁੱਖ ਰੱਖਦਾ ਹੋਇਆ ਵੱਧ ਕੋਈ ਮਿੰਟ ਲੱਗ ਜਾਵੇ ਤਾਂ ਸੈਕਟਰੀ ਸਾਹਿਬਾਨ ਸ਼ਿਵਾ ਬਖਸ਼ਣ, ਤੋਂ ਮੈਂ ਅੰਤ ਵਿੱਚ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਤੇ ਜਿਹੜੇ ਸਿੰਘਾਂ ਨੇ ਦਾੜੀਆਂ ਕਟਾਈਆਂ ਉਹ ਪਰਨ ਕਰਕੇ ਜਾਓ, ਅੱਜ ਤੋਂ ਦਾੜੀਆਂ ਨਹੀਂ ਕਟਾਵਾਂਗੇ। ਜਿਹੜੇ ਸ਼ਰਾਬ ਪੀਂਦੇ ਅੱਜ ਪਰਨ ਕਰਕੇ ਜਾਓ, ਮੁੜ ਕੇ ਸ਼ਰਾਬ ਨਹੀਂ ਪੀਵਾਂਗੇ। ਜਿਹੜਾ 100 ਸਿੰਘ ਉੱਥੇ ਮੇਰੇ ਕੋਲੇ ਜਾ ਕੇ ਆਸਣ ਤੇ ਰੱਖ ਕੇ ਆਇਆ, ਉਹਨਾਂ 'ਚ ਕੁਝ ਕਿੱਥੇ ਦੇ ਬੈਠੇ ਵੀ ਦਿਖਦੇ ਆ, ਉਹਨਾਂ ਨੂੰ ਵੀ ਬੇਨਤੀ ਕਰਾਂਗਾ ਉਹ ਆਪਣੇ ਬਚਨ ਤੇ ਪੱਕਿਆਂ ਰਹੋ, ਤੇ ਜੇ ਦਾੜੀ ਭਾਰੀ ਲੱਗਦੀ ਹੈ ਤੇ ਸਥਾਨ ਤੇ ਬੈਠੇ ਆ। ਭਾਈ ਸਾਹਿਬ ਨੇ ਤਾਂ ਕਿਹਾ ਸੀ ਇੱਕ ਸਿਰ ਮਹਾਂਪੁਰਖ ਸਤਿਖੰਡ ਵਾਸੀਆਂ ਦਾ ਨਿਸ਼ਚਾ ਸੀ ਕਿ ਜਿਹੜੀ ਇੱਕ ਫੁੱਟ ਦੀ ਇੱਕ ਸੇੜਾ ਲੱਗੀ ਹੈ, ਇੱਕ ਸਿਰ ਦੇ ਥੱਲੇ 100 ਸ਼ਹੀਦ ਸਿੰਘ ਦਾ ਸਿਰ ਲੱਗਾ, ਇੰਨੀ ਕੁਰਬਾਨੀ ਇੱਥੇ ਪਵਿੱਤਰ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਹੋਈ ਹੈ, ਤੇ ਉਹ ਇੱਥੇ ਅਰਦਾਸ ਕਰੋ ਜਿਹਨਾਂ ਨੂੰ ਦਾੜੀਆਂ ਭਾਰੀਆਂ ਲੱਗਦੀਆਂ, ਮਰਦ ਪੁਣਾ ਚੰਗਾ ਨਹੀਂ ਲੱਗਦਾ, ਤੇ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ, ਭਾਵੇਂ ਤੁਸੀਂ ਮਰਦ ਪੁਣਾ ਸਾਨੂੰ ਦਿੱਤਾ ਪਰ ਸਾਤੋਂ ਸਾਂਭਿਆ ਨਹੀਂ ਜਾਂਦਾ, ਸਾਨੂੰ ਮਾਰ ਕੇ ਤਰੀਮਤਾ ਬਣਾ ਦੇ ਤੇ ਬੀਬੀਆਂ ਨੂੰ ਮਰਦ ਬਣਾ ਦੇ, ਵਟਾਂਦਰ ਦੀ ਅਰਦਾਸ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ।
ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਸੇਵਾ ਵਿੱਚ ਕਿ ਉਹ ਸੰਗਤ ਨੂੰ ਸੰਬੋਧਨ ਕਰਨ ਅਤੇ ਵਰਤਮਾਨ ਪੰਥਕ ਹਾਲਾਤ ਤੇ ਚਾਨਣਾ ਪਾਉਣ ਸਨ। ਯਾਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸਾਜ ਨਿਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਤ ਜੀਓ, ਸਾਧ ਸੰਗਤ ਰਾਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਆਪ ਜੀ ਨੇ ਸਤਿਗੁਰੂ ਜੀ ਦੇ ਪਵਿੱਤਰ ਗੋਦ ਵਿੱਚ ਸਥਿਤ ਹੋ ਕੇ ਸੁੰਦਰ ਵਿਚਾਰ ਸ਼ਰਵਣ ਕੀਤੇ ਹਨ। ਵਰਤਮਾਨ ਸਮੇਂ ਦੇ ਸੰਬੰਧ ਵਿੱਚ ਬੋਲਣ ਵਾਲੇ ਬੁਲਾਰਿਆਂ ਨੇ ਆਪ ਨੂੰ ਵਿਚਾਰ ਸੁਣਾ ਕੇ ਨਿਹਾਲ ਕੀਤਾ ਹੈ। ਸੋ ਜਿਸ ਤਰੀਕੇ ਦੇ ਨਾਲ ਗੌਰਮੈਂਟ ਨੇ ਤਸ਼ੱਦਦ ਕਰਕੇ ਸਿੱਖਾਂ ਦੇ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਜਾਰੀ ਕੀਤੀ ਹੋਈ ਹੈ, ਸੋ ਇਸ ਤੋਂ ਸੰਗਤਾਂ ਨੂੰ ਘਬਰਾਉਣ ਦੀ ਲੋੜ ਨਹੀਂ। ਜਿਸ ਤਰੀਕੇ ਨਾਲ ਗੁਰਮੁਖ ਪਿਆਰੇ ਭਾਈ ਇੰਦਰਜੀਤ ਸਿੰਘ ਜੀ ਨੇ ਜੋ ਜਥੇ ਜਾ ਰਹੇ ਹਨ ਆਪਣਾ ਵਿਚਾਰ ਦਿੱਤਾ ਹੈ, ਹਰ ਪਿੰਡਾਂ ਵਿੱਚ ਹਰ ਥਾਵਾਂ 'ਤੇ ਨੌਜਵਾਨਾਂ ਨੂੰ ਜਥੇਬੰਦੀ ਦੇ ਰੂਪ ਵਿੱਚ ਇਕੱਤਰ ਹੋ ਕੇ ਆਪੋ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ ਹੈ। ਜਿੱਥੇ ਜਿੱਥੇ ਵੀ ਇਹੋ ਜਿਹੇ ਲੋਕ ਝੂਠੇ ਮੁਕਾਬਲੇ ਬਣਾ ਕੇ ਜਾਂ ਝੂਠੇ ਦੋਸ਼ ਲਾ ਕੇ ਸਿੰਘਾਂ ਨੂੰ ਪਕੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਉਹਨਾਂ ਨੂੰ ਮੂੰਹ ਤੋੜਨਾ ਉੱਤਰ ਦੇਣ ਵਾਸਤੇ ਆਪਾਂ ਨੂੰ ਮਜ਼ਬੂਤੀ ਨਾਲ ਇੱਕ ਥਾਂ ਇਕੱਤਰ ਹੋਣਾ ਚਾਹੀਦਾ ਹੈ। ਪਰ ਉੱਤਰ ਦੇਣ ਵਾਸਤੇ ਕੇਵਲ ਇਕੱਤਰਤਾ ਨਾਲ ਨਹੀਂ ਸਰੇਗਾ, ਇਕੱਤਰਤਾ ਦੇ ਨਾਲ ਨਾਲ ਮੂੰਹ ਤੋੜਨਾ ਜਵਾਬ ਦੇਣ ਵਾਸਤੇ ਉਹ ਵਸਤੂ ਵੀ ਕੋਲ ਚਾਹੀਦੀ ਹੈ। ਦਾਸ ਦਾ ਕਹਿਣ ਤੋਂ ਭਾਵ ਹੈ ਕਿ ਹਥਿਆਰ ਹਰ ਇੱਕ ਸਿੰਘ ਨੂੰ ਰੱਖਣੇ ਚਾਹੀਦੇ ਹੈ। ਦਾਸ ਨੂੰ ਅੱਜ ਪਤਾ ਲੱਗਾ ਕਿ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਕੋਈ ਇੱਕ ਦੋ ਪਟਾਕੇ ਚੱਲ ਗਏ, ਕਿਸੇ ਥਾਂ 'ਤੇ ਨੁਕਸਾਨ ਕਿਸੇ ਦਾ ਹੋਇਆ ਨਹੀਂ। ਉਸ ਦੇ ਵਿੱਚ ਡਾਕਟਰ ਹਨ ਗਿੱਲ ਸਾਹਿਬ ਜੋ ਗੁਰਸਿੱਖੀ ਖਿਆਲਾਂ ਦੇ ਹਨ, ਸੋ ਬੜੇ ਪਿਆਰ ਅਤੇ ਸਤਿਕਾਰ ਨਾਲ ਇਲਾਜ ਦੇ ਵਿੱਚ ਹਿੱਸਾ ਲੈਂਦੇ ਅਤੇ ਗਰੀਬਾਂ ਦੀ ਮਦਦ ਕਰਦੇ ਹਨ। ਉਹਨਾਂ ਨੂੰ ਕੇਵਲ ਇਸੇ ਗੱਲ ਤੋਂ ਵਿਸ਼ੇਸ਼ ਤੌਰ 'ਤੇ ਪਕੜਿਆ ਗਿਆ ਹੈ ਕਿ ਤੁਸੀਂ ਧਰਮ ਯੁੱਧ ਮੋਰਚੇ ਵਿੱਚ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਦੀਵਾਨ ਹਾਲ ਮੰਜੀ ਸਥਾਨ ਵਿੱਚੋਂ ਗ੍ਰਿਫਤਾਰੀ ਦੇ ਰੂਪ ਵਿੱਚ ਸੇਵਾ ਕਿਉਂ ਕੀਤੀ ਹੈ? ਭਾਵੇਂ ਤੁਹਾਡਾ ਗੁਨਾਹ ਹੈ ਚਾਹੇ ਨਹੀਂ, ਪਰ ਤੁਸੀਂ ਅਕਾਲੀਆਂ ਨਾਲ ਰਲ ਗਏ ਹੋ, ਇਸ ਵਾਸਤੇ ਤੁਹਾਨੂੰ ਗ੍ਰਿਫਤਾਰ ਕਰਨਾ ਜ਼ਰੂਰੀ ਹੈ। ਮੈਨੂੰ ਇਹ ਵੀ ਪਤਾ ਲੱਗਾ ਕਿ ਸੰਸੀ ਹੈ ਜਿਹੜਾ ਉਹ ਲੈ ਗਿਆ ਪਕੜ ਕੇ ਉਸਨੂੰ, ਅਤੇ ਮਿਲਣ ਵੀ ਨਹੀਂ ਕਿਸੇ ਨੂੰ ਦਿੰਦਾ। ਬਾਕੀ 3 ਉਸ 'ਤੇ ਹੋਰ ਸੇਵਾਦਾਰ ਮੁਲਾਜ਼ਮ ਹਨ ਅਤੇ 3-4 ਸਿੰਘ ਫੈਡਰੇਸ਼ਨ ਦੇ ਪਕੜੇ ਹੋਏ ਹੈ। 8 ਸਿੰਘਾਂ ਦੀ ਰਿਪੋਰਟ ਦਾਸ ਨੂੰ ਉੱਥੋਂ ਆਈ ਹੈ ਕਿ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ। ਇੱਕ ਕੋਈ ਕੜਿਆ ਵਾਲਾ ਨਾਂ ਤਾਂ ਮੈਨੂੰ ਵਿਸਰ ਗਿਆ, ਉਹਦਾ ਉਹ ਕੜਿਆ ਵਾਲਾ ਕਰਕੇ ਮਸ਼ਹੂਰ ਹੈ, ਉਸ ਨੂੰ ਪਕੜ ਕੇ ਸੋ ਸਿੰਘਾਂ ਦੇ ਉੱਪਰ ਬਹੁਤ ਭਾਰੀ ਤਸ਼ੱਦਦ ਜਾਰੀ ਕੀਤਾ ਹੋਇਆ। ਤੇ ਸਿੰਘਾਂ ਵਿੱਚ ਵੀ ਕਈ ਤਰ੍ਹਾਂ ਦੇ ਖਿਆਲ ਆ ਰਹੇ ਕਿ ਪਤਾ ਨਹੀਂ ਜੇ ਸਰਕਾਰ ਇਸੇ ਤਰ੍ਹਾਂ ਕਰੀ ਗਈ ਤੇ ਅਸੀਂ ਕਿਵੇਂ ਠਹਿਰਾਂਗੇ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਤੇ ਭਰੋਸਾ ਵੀ ਦਵਾਵਾਂਗਾ, ਬਹੁਤੇ ਕਾਹਲੇ ਪੈਣ ਦੀ ਲੋੜ ਨਹੀਂ। ਆਪਣੇ ਤੇ ਉਹ ਸਮਾਂ ਵੀ ਆਇਆ ਜਦੋਂ ਹਕੂਮਤ ਵੱਲੋਂ ਐਲਾਨ ਹੋ ਜਾਂਦਾ ਸੀ ਕਿ ਜਿੱਥੇ ਵੀ ਸਿੱਖ ਜਿੱਥੇ ਉਹਦਾ ਸਿਰ ਵੱਢ ਕੇ ਸਾਡੇ ਪਾਸ ਲਿਆਂਦਾ ਜਾਵੇ ਤੇ ਇਨਾਮ ਦਿੱਤਾ ਜਾਵੇਗਾ। ਆਪਾਂ ਉਦੋਂ ਵੀ ਨਹੀਂ ਮੁੱਕੇ ਜਦੋਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਤਹੱਈਆ ਕੀਤਾ ਗਿਆ। ਉਸ ਵੇਲੇ ਖਾਲਸੇ ਨੂੰ ਭਾਵੇਂ ਕੁਝ ਕੁ ਸਮਾਂ ਅਲੋਪ ਹੋ ਕੇ ਦਿਨ ਕੱਟਣੇ ਪਏ, ਇੱਕ ਸਮਾਂ ਐਸਾ ਵੰਗਾਰ ਦਾ ਆ ਗਿਆ। ਤੁਰਕਾਂ ਦੀ ਫੌਜ ਜਾ ਰਹੀ ਸੀ ਤੇ ਆਪਸ ਵਿੱਚ ਗੱਲਾਂ ਕਰ ਰਹੇ ਸਨ, ਕਹਿ ਰਹੇ ਸੀ ਕਿ ਅੱਜ ਖਾਲਸਾ ਦੁਨੀਆਂ ਵਿੱਚੋਂ ਖਤਮ ਕਰ ਦਿੱਤਾ। ਉਸ ਵੇਲੇ ਭਾਈ ਗਰਜਾ ਸਿੰਘ ਔਰ ਬੋਤਾ ਸਿੰਘ ਦੇ ਕੰਨ ਵਿੱਚ ਆਵਾਜ਼ ਪਈ, ਆਪਣੇ ਮਨ ਨੂੰ ਠਕੋਰਿਆ ਵੰਗਾਰਿਆ ਹੈ ਤੇ ਨਾਲ ਇਹ ਵੀ ਮਹਿਸੂਸ ਕੀਤਾ ਕਿ ਜੇ ਸਾਡੇ ਜਿੰਦਿਆਂ ਸਾਡੇ ਹੁੰਦਿਆਂ ਹੋਇਆਂ ਇਹ ਆਵਾਜ਼ਾਂ ਸਾਡੇ ਕੰਨਾਂ ਵਿੱਚ ਪੈਣ ਤੇ ਸਾਡੇ ਜਿਉਣ ਦਾ ਕੋਈ ਫਾਇਦਾ ਨਹੀਂ, ਕਿ ਸਿੱਖ ਜਿਹੜਾ ਹੈ ਦੇਸ਼ ਵਿੱਚੋਂ ਖਤਮ ਕਰ ਦਿੱਤਾ ਗਿਆ। ਉਸ ਵੇਲੇ ਦੋਹਾਂ ਨੇ ਵਿਚਾਰ ਕੀਤੀ ਕਿ ਕੀ ਕਰਨਾ ਚਾਹੀਦਾ। ਵਿਚਾਰ ਕਰਕੇ ਫੈਸਲਾ ਕਰ ਲਿਆ ਕਿ ਆਪਾਂ ਨੂੰ ਖਾਲਸਾ ਰਾਜ ਕਾਇਮ ਕਰਨਾ ਚਾਹੀਦਾ। ਹੁਣ ਤਾਂ ਆਪਾਂ ਬਹੁਤ ਗਿਣਤੀ ਤਾਂ ਠੀਕ ਹੈ, ਜਦੋਂ ਤੱਕ ਸ਼ਾਂਤਮਈ ਢੰਗ ਨਾਲ ਆਪਣਾ ਕੰਮ ਚੱਲ ਰਿਹਾ ਚੱਲਣਾ ਚਾਹੀਦਾ, ਪਰ ਗਰਮੀ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ। ਇਹ ਨਹੀਂ ਕੋਈ ਗਰਮੀ ਦਾ ਐਲਾਨ ਹੋ ਜਾਵੇ ਤੇ ਮੁੜ ਕੇ ਤੁਸੀਂ ਕੋਈ ਟਾਂਡੀਆਂ ਤੋਂ ਤੜ ਕੇ ਟੰਬੇ ਵੱਢਦੇ ਫਿਰ ਮੌਕੇ ਤੇ ਗੱਲ ਨਹੀਂ ਬਣਨੀ, ਉਹ ਪਹਿਲਾਂ ਵੱਢ ਕੇ ਛਾਂ ਛੂੰ ਕੇ ਰੱਖੋ। ਸੋ ਖਾਲਸਾ ਜੀ ਉਹਨਾਂ ਨੇ ਉਸੇ ਮੌਕੇ ਤੇ, ਕਿਉਂਕਿ ਦੋ ਸਾਲ ਨੇ ਕਿਹੜਾ ਕੋਈ ਬਹੁਤੀ ਲੰਮੀ ਕੈਬਨਿਟ ਦੀ ਇਕੱਤਰਤਾ ਹੋਣੀ ਸੀ, ਇਕੱਠੇ ਇੱਕ ਇੱਥੇ ਬੈਠੇ ਸੀ, ਫੈਸਲਾ ਕਰ ਲਿਆ ਕਿ ਖਾਲਸਾ ਰਾਜ ਕਾਇਮ ਕਰਨਾ। ਵਿਚਾਰ ਕੀਤੀ ਗਈ ਪਾਰਲੀਮੈਂਟ ਹਾਊਸ ਕਿੱਥੇ ਬਣਾਈਏ, ਕੁਰਸੀ ਕਿਹੜੀ ਬਣੇਗੀ, ਸੋ ਬੈਰੀਅਰ ਕਿਹੜਾ ਕਿਹੜਾ ਲੱਗੇਗਾ, ਟੈਕਸ ਕਿੰਨਾ ਕਿਹੜੀ ਚੀਜ਼ ਨੂੰ ਲਾਉਣਾ। ਬੈਠ ਕੇ ਫੈਸਲਾ ਕੀਤਾ, ਪੱਥਰ ਦਾ ਇੱਕ ਢੇਲਾ ਜਿਹਾ ਰੋੜਾ ਜਿਹਾ ਉਹ ਕੁਰਸੀ ਬਣਾ ਲਈ, ਨਿਸ਼ਾਨ ਸਾਹਿਬ ਵਰਸ਼ਾ ਬਣਾ ਕੇ ਕੱਪੜਾ ਚੜ੍ਹਾ ਕੇ ਨਿਸ਼ਾਨ ਸਾਹਿਬ ਚਲਾ ਲਹਿਰਾ ਦਿੱਤਾ, ਖਾਲਸਾ ਰਾਜ ਕਾਇਮ ਕਰ ਦਿੱਤਾ। ਖੋਤੇ ਨੂੰ ਗੱਡੇ ਆਰਕ ਨੂੰ ਟਾਕਾ ਆਨਾ ਇਹ ਟੈਕਸ ਲਾ ਕੇ ਗਰਾਉਣਾ ਸ਼ੁਰੂ ਕਰ ਦਿੱਤਾ। ਤਾਂ ਉਸ ਵੇਲੇ ਤੁਰਕਾਂ ਨੂੰ ਪਤਾ ਲੱਗਾ, ਜਿਹੜੇ ਲੋਕ ਜਾਂਦੇ ਸੀ ਜਿਨ੍ਹਾਂ ਤੋਂ ਟੈਕਸ ਗ੍ਰਾਹੀ ਦਾ ਸੀ, ਉਹ ਪੁੱਛਦੇ ਆ ਭਾਈ ਕਿਹਦੀ ਚੌਂਕੀ ਆ, ਕਿਹੜਾ ਬੈਰੀਅਰ ਲੱਗਾ ਹੈ, ਕਿਹੜੀ ਚੁੰਗੀ ਆ ਇੱਥੇ, ਕਹਿੰਦੇ ਖਾਲਸੇ ਦਾ ਰਾਜ। ਲੋਕੀ ਹੈਰਾਨ, ਉਸ ਵਰਤਮਾਨ ਸਮੇਂ ਦੀ ਹਕੂਮਤ ਦੇ ਸਾਰੇ ਲੋਕ ਹੈਰਾਨ ਸਨ ਕਿ ਸਿੱਖ ਤਾਂ ਭਾਲਿਆ ਵੀ ਦੇਸ਼ ਵਿੱਚੋਂ ਕਿਤੋਂ ਲੱਭਦਾ ਨਹੀਂ, ਤੇ ਇਹ ਆਪਣੇ ਇੱਥੇ ਕਮਰੇ ਬਣਾ ਕੇ ਆਪਣੀਆਂ ਰਹਿਸ਼ਾਂ ਬਣਾ ਕੇ ਆਪਣਾ ਪਾਰਲੀਮੈਂਟ ਹਾਊਸ ਬਣਾ ਕੇ ਬੈਠੇ ਹੈ, ਬੜਾ ਅਨੋਖਾ ਖਾਲਸਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਭਾਵੇਂ ਉਹ ਸਤਿਗੁਰਾਂ ਦਾ ਰਾਜ ਚੱਲਿਆ ਪਰ ਦੋ ਸਿੰਘਾਂ ਦਾ ਕਾਇਮ ਕੀਤਾ ਸੀ। ਉਸ ਰਾਜ ਵਿੱਚ ਜਦੋਂ ਕਿ ਸਿੱਖ ਦਾ ਨਾਂ ਲੈਣਾ ਵੀ ਮੁਸ਼ਕਲ ਸੀ, ਤੇ ਜੇ ਉਹਨਾਂ ਨੇ ਕਾਇਮ ਕਰ ਦਿੱਤਾ ਤੇ ਹੁਣ ਤਾਂ ਗੱਲ ਹੀ ਕੁਝ ਨਹੀਂ, ਹੌਸਲਾ ਰੱਖਣ ਦੀ ਲੋੜ ਹੈ। ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਕਰ ਰਹੇ ਹੈ ਉਹਨਾਂ ਨੇ ਸਿੱਖਾਂ ਦਾ ਇਤਿਹਾਸ ਪੜਿਆ ਨਹੀਂ। ਜਾਨੀ ਖਾਂ ਤੇ ਮਾਨੀ ਖਾਂ ਵਰਗੇ ਵੀ ਕਹਿੰਦੇ ਸੀ ਸਾਡੇ ਇੱਕ ਸਿੱਖ ਸਾਡੇ ਅੱਗੇ ਸਿੱਖ ਅੱਖ ਨਹੀਂ ਚੁੱਕ ਸਕਦਾ, ਧੌਣ ਨਹੀਂ ਉੱਚੀ ਕਰ ਸਕਦਾ। ਪਰ ਜਿੱਦਾਂ ਸਿੱਖਾਂ ਦਾ ਟਾਈਮ ਆ ਗਿਆ, ਉਹਦੇ ਕੋਠੇ 'ਚ ਲੋਕੇ ਬੈਠ ਕੇ ਅੰਦਰੋਂ ਜਿੰਦਰਾ ਵੀ ਲਾ ਲਿਆ। ਸਿੰਘਾਂ ਨੇ ਖਿਆਲ ਕੀਤਾ ਵੀ ਤੇਲ ਪਾ ਕੇ ਸਾੜ ਦਈਏ, ਫਿਰ ਸਾੜਨ ਤੋਂ ਪਹਿਲਾਂ ਵਿਚਾਰ ਹੋਈ ਕਿ ਜੇ ਇਸੇ ਤਰ੍ਹਾਂ ਸਾੜ ਦਿੱਤੇ ਤੇ ਗੱਲ ਨਹੀਂ ਬਣਨੀ, ਇਹਨੂੰ ਫੜਨਾ ਚਾਹੀਦਾ। ਉੱਪਰ ਚੜ੍ਹ ਕੇ ਛੱਤ ਪੁੱਟ ਕੇ ਖਾਲਸਾ ਜੀ ਅੰਦਰੋਂ ਕੱਢ ਲਏ, ਫਿਰ ਜੋ ਮੌਕਾ ਉਹਨਾਂ ਨੇ ਵਰਤਿਆ ਹੋਵੇਗਾ ਉਹਨਾਂ ਨੂੰ ਪਤਾ ਹੋਵੇਗਾ, ਜਾਂ ਜਿਹਨਾਂ ਸੂਰਮੇ ਨੇ ਵਰਤਾਇਆ ਉਹਨਾਂ ਨੂੰ ਪਤਾ ਹੋਵੇਗਾ। ਅੱਜ ਵੀ ਇੱਕ ਜਹਾਜ਼ ਹੀ ਚੱਲਦਿਆ ਫਿਰਦਾ ਸੀ, ਇੱਕ ਪ੍ਰੇਮੀ ਕਹਿੰਦਾ ਜੀ ਇੱਥੇ ਫੋਟੋ ਖਿੱਚਦੇ ਫਿਰਦੇ ਆ, ਉਸ ਜਹਾਜ਼ ਦੇ ਨਾਲ ਹੈਲੀਕਾਪਟਰ ਦੇ ਨਾਲ ਕਹਿੰਦੇ ਫੋਟੋ ਖਿੱਚਦੇ ਆ। ਇਹਦੇ ਤੋਂ ਘਬਰਾਉਣਾ ਨਹੀਂ ਚਾਹੀਦਾ ਗਾ, ਫੋਟੋ ਅੱਗੇ ਤਾਂ ਕੋਈ ਨਹੀਂ ਆਈ ਹੋਣੀ ਆਪਣੀ, ਨਾ ਨਾਨਕ ਨਿਵਾਸ ਦੀ ਫੋਟੋ ਹੈ, ਨਾ ਇਸ ਹਾਲ ਦੀ ਫੋਟੋ ਹੈ। ਇਹ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਪਤਾ ਨਹੀਂ ਫੋਟੋ ਕਿਹੋ ਜਿਹੀ ਚੀਜ਼ ਹੁੰਦੀ ਹੈ। ਫੋਟੋ ਤੋਂ ਕੋਈ ਘਬਰਾਉਣ ਦੀ ਲੋੜ ਨਹੀਂ, ਸਭ ਦੇ ਸਰੀਰ ਕੱਚੇ ਚੰਮਾਂ ਦੇ ਹੈ, ਸਟੀਲ ਦਾ ਕਿਸੇ ਦਾ ਨਹੀਂ। ਤੇ ਜੇ ਮੋਨਾ ਧੋਨਾ ਸ਼ਰਾਬੀ ਕਬਾਬੀ ਵੀ ਵਿਚਾਰੀ ਗੋਲੀ ਚਲਾਉਣ ਤੋਂ ਸੰਕੋਚ ਨਹੀਂ ਕਰ ਸਕਦਾ ਤੇ ਦਿਲ ਕਰੜਾ ਸਕਦਾ ਕਰ ਸਕਦਾ, ਤੇ ਜਿਹਦੇ ਪਿਤਾ ਦਾ ਆਪਣੇ ਪੁੱਤਰ ਨੂੰ ਹੁਕਮ ਹੋਵੇ ਤੇ ਨਾਲ ਪੜਨ ਹੋਵੇ ਕਿ 1,25,000 ਤੇ ਇੱਕ ਲੜਾਊ ਤਦਾ ਗੋਬਿੰਦ ਸਿੰਘ ਨਾਮ ਕਹਾਊ ਚਿੜੀਆਂ ਤੇ ਮੈਂ ਬਾਜ ਚੜਾਊ, ਤੇ ਜੇ ਉਹਦਾ ਅੰਮ੍ਰਿਤ ਛਕਿਆ ਹੋਵੇ ਤੇ ਗਾਤਰੇ ਕਿਰਪਾਨ ਤੇ ਸ੍ਰੀ ਸਾਹਿਬ ਹੱਥ ਵਿੱਚ ਹੋਵੇ ਤੇ ਖਾਲਸਾ ਜੀ ਨਾਲ ਹੋਰ ਮਸਾਲਾ ਵੀ ਤੁਹਾਡੇ ਕੋਲ ਹੋਵੇ, ਤੇ ਫਿਰ ਡਰੀ ਜਾਈਏ ਧੋਨਿਆਂ ਮੋਨਿਆਂ ਤੋਂ ਤੇ ਖੋਈਆਂ ਨਾ ਜਾਣਗੀਆਂ। ਪਰ ਤਾਂ ਖੋਈਆਂ ਜਾਣੀਆਂ ਜੇ ਮਨ ਮਜ਼ਬੂਤ ਹੋਊ, ਤੇ ਮਨ ਤਾਂ ਮਜ਼ਬੂਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਡੋਲ ਨਿਸ਼ਚਾ ਹੋਊ, ਤੇ ਜੇ ਇੰਦਰਾ ਦੀ ਚਪਲੀ ਤੇ ਨਿਸ਼ਚਾ ਹੈ ਤੇ ਗੱਲ ਕੋਈ ਨਹੀਂ ਜੇ ਬਣਨੀ। ਅੱਜ ਕਦਕ ਪ੍ਰੇਮੀ ਮਿਲੇ ਸੀ ਕਹਿਣ ਲੱਗੇ ਵੀ ਪਹਿਲਾਂ ਸਾਨੂੰ ਅੱਗੇ ਤੁਸੀਂ ਭਰੋਸਾ ਦਵਾ ਦਿਓ ਵੀ ਸਿੱਖ ਤੋਂ ਵੱਖਰੀ ਕਿਵੇਂ ਹੈ, ਸਾਨੂੰ ਭਰੋਸਾ ਦਵਾ ਦਿਓ। ਤੇ ਮੈਂ ਇੱਕੋ ਗੱਲ ਕਹੀ ਤੇ ਮੂੰਹ ਟੁੱਟੀ ਠੂਠੀ ਵਰਗਾ ਕਰ ਲਿਆ। ਕਹਿਣ ਲੱਗਾ ਵੀ ਸਖ਼ਤ ਸ਼ਬਦ ਹੈ, ਮੈਂ ਜਿਹੜਾ ਪਿਓ ਦਾ ਬਣ ਨੂੰ ਪਿਆਰ ਹੋਵੇ ਤੈਨੂੰ ਨਰਮ ਮਹਿਸੂਸ ਕਿਵੇਂ ਆਊ, ਜਿਹੜਾ ਮੁੰਡਾ ਪਿਓ ਨਾਲ ਨੀ ਰਲਦਾ ਉਹਨੂੰ ਕਹੀਦਾ ਕੀ ਹੈ। ਕਹਿੰਦਾ ਜੀ ਹੁਣ ਤਾਂ ਭੈੜੇ ਜਿਹੇ ਅੱਖਰ ਨਾਲ ਵਰਤੀਦਾ ਤੇ ਮੈਂ ਜਿਹੜਾ ਸਿੱਖ ਹੋ ਕੇ ਮੂੰਹ ਕਾਲਾ ਆਪਣੇ ਅਸੀਂ ਕਰੇ ਉਹਨੂੰ ਕੀ ਕਹੋਗੇ। ਕੋਈ ਉੱਤਰ ਨਹੀਂ। ਉਹ ਸਿੱਖਾਂ ਦੇ ਪੁੱਤਰ ਹੋਈ ਹੈ ਤੇ ਕੀ ਸਿੱਖ ਵੱਖਰੀ ਕੌਮ ਨਹੀਂ, ਉਹਨੂੰ ਸਿੱਖ ਖਵਾਉਣ ਦਾ ਹੱਕ ਹੀ ਨਹੀਂ, ਉਹਨੂੰ ਜੈਲ ਸਿੰਘ ਨਹੀਂ ਕਹਾਉਣਾ ਚਾਹੀਦਾ। ਜੇ ਸਿੱਖ ਨਹੀਂ ਸਿੱਖ ਤੋਂ ਸਿੰਘ ਬਣਦਾ, ਸਿੱਖ ਤੇ ਸਿੰਘ ਦੋ ਸ਼ਬਦ ਬੜੇ ਸਮਿਲਤ ਹੈ। ਬਹੁਤ ਗੋਚ ਢੇਰ ਚ ਮਾਰੇ ਨੇ ਰੱਖਿਆ, ਬਹੁਤ ਵੱਡੀ ਫਲਾਸਫੀ ਇਹਦੇ ਵਿੱਚ, ਪਹਿਲਾਂ ਸਿੱਖ ਹੈ ਤੇ ਫਿਰ ਸਿੰਘ ਹੈ, ਸਿੰਘ ਤੇ ਸਿੱਖ ਹੈ। ਸਿੱਖ ਉਹ ਹੋਵੇਗਾ ਜਿਹੜਾ ਸਿੱਖਿਆ ਲਵੇਗਾ, ਤੇ ਜਿਹਨੇ ਸਿੱਖਿਆ ਨਹੀਂ ਲੈਣੀ ਉਹ ਸਿੱਖ ਨਹੀਂ, ਤੇ ਜਿਹਨੇ ਸਿੱਖਿਆ ਲੈ ਲਈ ਉਹ ਸਿੰਘ ਹੈ, ਤੇ ਜਿਹਨੇ ਸਿੱਖਿਆ ਲੈ ਲਈ ਉਹਦਾ ਗਾਤਰ ਕਿਰਪਾਨ ਹੈ। ਕਿਰਪਾਨ ਪਾਉਣ ਧਾਰੀਆਂ ਕਰੋੜ ਪਾਪ ਧਾਰੀਆਂ ਨੂੰ ਬਚਨ ਕਹੇ ਹਨ। ਜਿਹਨੇ ਸਿੱਖਿਆ ਲੈ ਲਈ ਉਹ ਕਿਹੜ ਕਛਹਿਰਾ ਹੋਵੇਗਾ, ਸੀਲ ਜੱਟ ਕੀ ਕਾਸ਼ ਪੈਰ ਪਕੜੋ ਹਥਿਆਰ। ਜਿਹੜਾ ਸਿੱਖ ਹੋਵੇਗਾ ਉਹਦੇ ਸਰਬਲੋਹ ਦਾ ਕੜਾ ਹੋਵੇਗਾ, ਸਰਬਲੋਹ ਕੀ ਰੱਖਿਆ ਹਮਨੇ ਬਚਨ ਕਹੇ, ਸਰਬਲੋਹ ਕੀ ਸਰਬ ਸੋਏ ਨੇ ਕਿ ਰੱਖਿਆ ਹਮਨੇ ਕਿਤੇ ਨਹੀਂ ਲਿਖਿਆ, ਲੋਹ ਕੀ ਲਿਖਿਆ। ਸਤਿਗੁਰੂ ਦਾ ਬਚਨ ਕਰਨਗੀ ਧਰਤ ਸੰਦੇਸ਼ ਪਿਤਾ ਜੀ ਦਾ। ਤੇ ਜਿਹੜਾ ਭਾਈ ਸਿੱਖ ਹੋਵੇਗਾ, ਸਾਫ਼ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ, ਕੰਘੀ ਨਹੀਂ ਲਿਖਿਆ ਕਿਤੇ, ਕੰਘਾ ਲਿਖਿਆ, ਕੰਘੀ ਕਿਤੇ ਨਹੀਂ ਲਿਖਿਆ। ਇੱਕ ਪ੍ਰੇਮੀ ਜਾਂ ਪ੍ਰਿੰਸੀਪਲ ਹੇਮਕੁੰਡ ਚ ਥੋੜੇ ਦਿਨ ਹੋਏ ਆ, ਨਾਂ ਉਹਦਾ ਹੈ ਮਹਿੰਦਰ ਸਿੰਘ ਧਾਰੀਵਾਲ, ਆਪਣੇ